ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਸੂਹੀ ਮਹੱਲਾ ਤੀਜਾ ਘਰ ਪਹਿਲਾ ਅਸਤ ਪਦੀਆਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਨਾਮੈ ਹੀ ਤੇ ਸਭ ਕਿਛ ਹੋਆ ਬਿਨ ਸਤਿਗੁਰ ਨਾਮ ਨ ਜਾਪੈ ਗੁਰ ਕਾ ਸ਼ਬਦ ਮਹਾਰਸ ਮੀਠਾ ਬਿਨ ਚਾਖੇ ਸਾਧ ਨ ਜਾਪੈ ਨਾਮੈ ਹੀ ਤੇ ਸਭ ਕਿਛ ਹੋਆ ਬਿਨ ਸਤਿਗੁਰ ਨਾਮ ਨ ਜਾਪੈ ਗੁਰ ਕਾ ਸ਼ਬਦ ਮਹਾਰਸ ਮੀਠਾ ਬਿਨ ਚਾਖੇ ਸਾਧ ਨ ਜਾਪੈ ਕੌਡੀ ਬਦਲੈ ਜਨਮ ਗਵਾਇਆ ਕੀਨਸ ਨਾਹੀ ਆਪੈ ਗੁਰਮੁਖ ਹੋਵੈ ਤਾਂ ਏਕੋ ਜਾਣੈ ਹਉਮੈ ਦੁਖ ਨ ਸੰਤਾਪੈ ਬਲਿਹਾਰੀ ਗੁਰ ਆਪਣੇ ਵਿੱਟੋ ਜਿਨ ਸਾਚੇ ਸਿਉਂ ਲਿਵ ਲਾਈ ਸ਼ਬਦ ਚੀਨ ਆਤਮ ਪਰਗਾਸਿਆ ਸਹਿਜੇ ਰਹਿਆ ਸਮਾਈ ਰਹਾਉ ਬਲਿਹਾਰੀ ਗੁਰ ਆਪਣੇ ਵਿੱਟੋ ਜਿਨ ਸਾਚੇ ਸਿਉ ਲਿਵ ਲਾਈ ਸ਼ਬਦ ਚੀਨ ਆਤਮ ਪਰਗਾਸਿਆ ਸਹਿਜੇ ਰਹਿਆ ਸਮਾਈ ਰਹਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਬਸੰਤ ਚੜਿਆ ਫੁੱਲੀ ਬਨ ਰਾਏ ਇਹ ਜੀ ਜੰਤ ਫੂਲ ਹੈ ਹਰ ਚਿੱਤ ਲਾਏ ਸ਼ਬਦੇ ਸਦਾ ਬਸੰਤ ਹੈ ਜਿਤ ਮਨ ਤਨ ਹਰਿਆ ਹੋਏ ਨਾਨਕ ਨਾਮ ਨਾ ਵਿਸਰੈ ਜਿਨ ਸਿਰਿਆ ਸਭ ਕੋਇ ਨਾਨਕ ਤਿਨਾ ਬਸੰਤ ਹੈ ਜਿਨ ਘਰ ਵਸਿਆ ਕੰਤ ਜਿਨ ਕੇ ਕੰਤ ਦਿਸਾ ਪੂਰੀ ਸਹਿਨਿਸ ਫਿਰਹਿ ਜਲੰਤ ਪਰਮ ਸਨਮਾਨਯੋਗ ਜੁਗੋ ਜੁਗ ਅਟਲ ਦਸਾਂ ਹੀ ਪਾਤਸ਼ਾਹੀਆਂ ਦੀ ਆਤਮਿਕ ਜੋਤ, ਗੁਰਗੱਦੀ 'ਤੇ ਬਿਰਾਜਮਾਨ ਚਵਰ ਛੱਤਰ ਤਖਤ ਦੇ ਮਾਲਕ, ਜਾਹਰਾ ਜਹੂਰ ਹਾਜਰਾ ਹਜੂਰ ਬਾਣੀ ਦੇ ਬੋਹਿਤ ਨਾਮ ਦੇ ਜਹਾਜ, ਰਾਜਾਨ ਰਾਜ ਪਾਨਾਨ ਪਾਨ ਦੇਵਾਨ ਦੇਵ ਉਪਮਾ ਮਹਾਨ, ਧੰਨ 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 ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਰਮ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਪਿਆਰੀ ਸਾਧ ਸੰਗਤ, ਮਡਭਾਗੀ ਹੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਕਿਰਪਾ ਮਿਹਰਾਮਤ ਸਦਕਾ ਗੁਰਦੁਆਰਾ ਮੰਜੀ ਸਾਹਿਬ ਦੇ ਦੀਵਾਨ ਹਾਲ ਵਿਖੇ ਸਜੇ ਹੋਏ ਅੰਮ੍ਰਿਤ ਵੇਲੇ ਦੇ ਪਾਵਨ ਗੁਰੂ ਚਰਨਾਂ ਦੀ ਹਾਜ਼ਰੀ ਭਰ ਰਹੇ ਹੋ। ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਤੋਂ ਆਏ ਹੋਏ ਅੱਜ ਦੇ ਸਤਿਗੁਰੂ ਜੀ ਦੇ ਪਾਵਨ ਮੁੱਖ ਵਾਕ ਦਾ ਪਾਠ ਆਪ ਜੀ ਨੇ ਸਰਵਨ ਕੀਤਾ ਹੈ। ਸੂਹੀ ਰਾਗ ਦੇ ਅੰਦਰ ਤੀਸਰੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਇਹ ਪਾਵਨ ਬਚਨ ਅਸ਼ਟਪਦੀਆਂ ਦੇ ਰੂਪ ਦੇ ਅੰਦਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਅੰਗ 753 ਦੇ ਉੱਤੇ ਸੁਸ਼ੋਭਿਤ ਹਨ। ਅੱਠ ਪਦਿਆਂ ਦਾ ਇਹ ਸ਼ਬਦ ਹੈ ਅਸ਼ਟਪਦੀਆਂ। ਹਰ ਪਦੇ ਦੀਆਂ ਚਾਰ ਚਾਰ ਪੰਕਤੀਆਂ ਹਨ, ਦੋ ਪੰਕਤੀਆਂ ਰਹਾਓ ਦੇ ਬੰਦ ਦੀਆਂ ਹਨ, ਕੁੱਲ ਮਿਲਾ ਕੇ 34 ਪੰਕਤੀਆਂ ਹਨ ਇਸ ਪਾਵਨ ਅਸ਼ਟਪਦੀ ਦੀਆਂ। ਔਰ ਲਗਭਗ ਇੰਨਾ ਕੋਈ ਸਮਾਂ ਸਾਡੇ ਕੋਲ ਪਾਵਨ ਗੁਰਸ਼ਬਦ ਦੀ ਵਿਚਾਰ ਦਾ ਹੁੰਦਾ ਹੈ। ਤਾਂ ਸਤਿਗੁਰੂ ਮਹਾਰਾਜ ਜੀ ਨੇ ਇਹ ਸ਼ਬਦ, ਇਹ ਅਸ਼ਟਪਦੀ ਅੱਜ ਦੇ ਮੁੱਖ ਵਾਕ ਦੇ ਰੂਪ ਦੇ ਅੰਦਰ ਸਾਡੀ ਸੰਗਤ ਦੀ ਝੋਲੀ ਵਿੱਚ ਪਾਈ ਹੈ। ਆਓ ਅੱਜ ਦੇ ਦੀਵਾਨ ਦੇ ਅੰਦਰ ਸਤਿਗੁਰੂ ਮਹਾਰਾਜ ਜੀ ਦੇ ਆਏ ਹੋਏ ਮੁੱਖ ਵਾਕ ਦੀ ਵਿਚਾਰ ਆਪ ਸਰਵਨ ਕਰਨ ਦੀ ਕਿਰਪਾਲਤਾ ਕਰੋ। ਵਿਚਾਰਾਂ ਦੀ ਪਰੰਪਰਾ ਤੋਂ ਪਹਿਲਾਂ ਆਓ ਸਮੂਹ ਸੰਗਤ ਸਭਨਾਂ ਨੂੰ ਬੇਨਤੀ ਹੈ, ਗੁਰਦੇਵ ਕਲਗੀਧਰ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਫਤਿਹ ਬੁਲਾ ਕੇ ਹਾਜ਼ਰੀ ਲਵਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਸ੍ਰੀ ਵਾਹਿਗੁਰੂ ਜੀ। ਰਾਗ ਸੂਹੀ ਮਹੱਲਾ ਤੀਜਾ, ਘਰ ਪਹਿਲਾ ਅਸ਼ਟਪਦੀਆਂ, ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਸੂਹੀ ਰਾਗ ਦਾ ਨਾਮ ਹੈ। ਮਹੱਲਾ ਤੀਜਾ ਭਾਵ ਗੁਰੂ ਅਮਰਦਾਸ ਮਹਾਰਾਜ ਜੀ ਦੀ ਉਚਾਰਨ ਕੀਤੀ ਹੋਈ ਇਹ ਪਾਵਨ ਬਾਣੀ ਹੈ। ਪਹਿਲੇ ਘਰ ਦੇ ਅੰਦਰ ਗਾਉਣ ਦੀ ਹਿਦਾਇਤ ਹੈ। ਔਰ ਅਸ਼ਟਪਦੀਆਂ ਅੱਠ ਪਦਿਆਂ ਵਾਲਾ ਇਹ ਸ਼ਬਦ ਹੈ। ਸੰਖੇਪ ਰੂਪ ਦੇ ਅੰਦਰ ਸਤਿਗੁਰੂ ਮਹਾਰਾਜ ਨੇ ਮੂਲ ਮੰਤਰ ਦਰਜ ਕੀਤਾ ਹੈ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਪਰਮੇਸ਼ਵਰ ਇੱਕ ਵਾਹਿਦ ਹਸਤੀ ਹੈ ਜੋ ਹਰ ਸ਼ੈ ਦੇ ਅੰਦਰ ਇੱਕ ਰਸ ਵਿਆਪਕ ਹੈ, ਔਰ ਐਸੇ ਨਿਰੰਕਾਰ ਦੀ ਪ੍ਰਾਪਤੀ ਪੂਰੇ ਗੁਰੂ ਦੀ ਕਿਰਪਾ ਨਾਲ ਹੁੰਦੀ ਹੈ।
ਨਾਮ ਹੀ ਤੇ ਸਭ ਕਿਛੁ ਹੁਆ, ਬਿਨ ਸਤਿਗੁਰ ਨਾਮ ਨਾ ਜਾਪੈ।
ਨਾਮ ਹੀ ਤੇ ਸਭ ਕਿਛੁ ਹੁਆ, ਬਿਨ ਸਤਿਗੁਰ ਨਾਮ ਨਾ ਜਾਪੈ। ਧੰਨ ਗੁਰੂ ਅਮਰਦਾਸ ਮਹਾਰਾਜ ਬਚਨ ਕਰਦੇ ਹਨ, ਨਾਮ ਹੀ ਤੇ ਭਾਵ ਨਾਮ ਤੋਂ ਹੀ ਸਭ ਕਿਛ ਹੋਆ। ਇਹ ਜਿਹੜਾ ਸਾਰਾ ਪਸਾਰਾ ਹੈ, ਇਹ ਦ੍ਰਿਸ਼ਟਮਾਨ ਉਸ ਅਕਾਲ ਪੁਰਖ ਵਾਹਿਗੁਰੂ ਦੀ ਰਚੀ ਹੋਈ ਖੇਡ ਹੈ। ਉਸ ਤੋਂ ਹੀ ਸਾਰਾ ਪਸਾਰਾ ਪੈਦਾ ਹੋਇਆ ਹੈ, ਔਰ ਉਸੇ ਨਾਲ ਜੁੜ ਕੇ ਹੀ ਆਤਮਿਕ ਜੀਵਨ ਦੀ ਪ੍ਰਾਪਤੀ ਹੋਣੀ ਹੈ, ਸਾਰੇ ਸੁੱਖਾਂ ਦੀ ਪ੍ਰਾਪਤੀ ਹੋਣੀ ਹੈ, ਜੀਵਨ ਦਾ ਮਕਸਦ ਪ੍ਰਾਪਤ ਹੋਣਾ ਹੈ। ਨਾਮੈ ਹੀ ਤੇ ਸਭ ਕਿਛ ਹੋਆ, ਉਸੇ ਨਾਮ ਤੋਂ ਆਤਮਿਕ ਜੀਵਨ ਪ੍ਰਾਪਤ ਹੋਣਾ ਹੈ, ਉਸੇ ਨਾਮ ਦੀ ਇਹ ਖੇਡ ਹੈ। ਬਿਨ ਸਤਿਗੁਰ ਨਾਮ ਨਾ ਜਾਪੈ, ਪਰ ਪੂਰੇ ਗੁਰੂ ਦੀ ਸ਼ਰਨ ਵਿੱਚ ਪਏ ਤੋਂ ਬਿਨਾਂ ਉਸ ਕਰਤੇ ਪੁਰਖ ਮਾਲਕ ਦਾ ਇਹ ਨਾਮ ਰੂਪ ਜੋ ਉਸ ਦੀ ਵਡਿਆਈ ਹੈ, ਜੋ ਉਸ ਦੀ ਪੱਸਰੀ ਹੋਈ ਜੋਤ ਹੈ, ਜੋ ਉਸ ਦੀ ਸਰਬ ਵਿਆਪਕ ਸੱਤਾ ਹੈ, ਉਹ ਬੰਦੇ ਨੂੰ ਪ੍ਰਤੀਤ ਨਹੀਂ ਹੋ ਸਕਦੀ, ਜਾਪਦੀ ਨਹੀਂ ਹੈ।
ਗੁਰ ਕਾ ਸ਼ਬਦ ਮਹਾਰਸ ਮੀਠਾ, ਬਿਨ ਚਾਖੇ ਸਾਧਨਾ ਜਾਪੈ।
ਗੁਰ ਕਾ ਸ਼ਬਦ ਮਹਾਰਸ ਮੀਠਾ, ਬਿਨ ਚਾਖੇ ਸਾਧ ਨਾ ਜਾਪੇ। ਨਾਮ ਦਾ ਮਹਾਰਸ ਦੇਣ ਵਾਲਾ ਜਿਹੜਾ ਗੁਰੂ ਦਾ ਸ਼ਬਦ ਹੈ, ਅਤ ਮਿੱਠਾ ਹੈ, ਕਲਿਆਣਕਾਰੀ ਹੈ, ਸੁਖਦਾਈ ਹੈ, ਆਨੰਦ ਭਰਪੂਰ ਹੈ। ਮਿੱਠਾ ਤੋਂ ਭਾਵ ਜਿਹੜਾ ਆਨੰਦ ਦੇਣ ਵਾਲਾ ਹੈ, ਸੁਖ ਦੇਣ ਵਾਲਾ ਹੈ, ਜਿਹੜਾ ਕਲਿਆਣ ਕਰਨ ਵਾਲਾ ਹੈ। ਗੁਰ ਕਾ ਸ਼ਬਦ ਮਹਾਰਸ ਮਿੱਠਾ, ਬਿਨ ਚਾਖੇ ਸਾਧ ਨਾ ਜਾਪੇ। ਪਰ ਬਿਨਾਂ ਚਖਿਆਂ, ਬਿਨਾਂ ਸ਼ਬਦ ਨਾਲ ਜੁੜਿਆਂ, ਬਿਨਾਂ ਸ਼ਬਦ ਦੇ ਨਾਲ ਸੁਰਤ ਦਾ ਇਕਾਗਰ ਕੀਤੇ ਹਾਂ, ਇਹ ਨਾਮ ਰਸ ਜਿਹੜਾ ਹੈ ਉਹ ਆਉਂਦਾ ਨਹੀਂ ਹੈ।
ਤੁਹਾਡੀ ਬਦਲਾ ਜਨਮ ਗਵਾਇਆ, ਚੀਨਸ ਨਾਹੀਂ ਆਪਾ।
ਜਿਹੜੇ ਜੀਵ ਸ਼ਬਦ ਨਾਲ ਜੁੜਦੇ ਨਹੀਂ, ਸ਼ਬਦ ਦੇ ਨਾਲ ਸੁਰਤ ਦਾ ਟਿਕਾਓ ਨਹੀਂ ਕਰਦੇ, ਐਸੇ ਜੀਵ ਕੌਡੀ ਬਦਲੇ ਜਨਮ ਗਵਾਇਆ, ਉਹ ਆਪਣਾ ਇਹ ਕੀਮਤੀ ਮਨੁੱਖਾ ਜਨਮ ਜਿਹੜਾ ਹੈ ਉਹ ਇਹਨਾਂ ਬਿਖ ਰਸ ਰੂਪੀ ਕੌਡੀਆਂ ਦੇ ਵਿੱਚ ਹੀ ਗਵਾ ਦਿੰਦੇ ਹਨ। ਸਤਿਗੁਰੂ ਕਹਿੰਦੇ ਹਨ ਚੀਨਸ ਨਾਹੀਂ ਆਪੇ, ਉਹ ਆਪਣੇ ਮੂਲ ਸਰੂਪ ਦੀ ਪਛਾਣ ਨਹੀਂ ਕਰਦੇ।
ਗੁਰਮੁਖ ਹੋਵੇ ਤਾਂ ਇੱਕੋ ਜਾਣੈ, ਹਉਮੈ ਦੁੱਖ ਨਾ ਸੰਤਾਪ।
ਜੋ ਜੀਵ ਗੁਰੂ ਦੀ ਸ਼ਰਨ ਵਿੱਚ ਪੈ ਕੇ ਗੁਰਮੁਖ ਹੋ ਜਾਂਦੇ ਹਨ, ਗੁਰਮੁਖ ਹੋਵੇ ਤਾਂ ਇੱਕੋ ਜਾਣੈ, ਗੁਰੂ ਸ਼ਬਦ ਦੀ ਬਰਕਤ ਦੇ ਨਾਲ ਉਹ ਇੱਕ ਅਕਾਲ ਪੁਰਖ ਵਾਹਿਗੁਰੂ ਨੂੰ ਮਨ ਦੇ ਅੰਦਰ ਜਾਣ ਲੈਂਦੇ ਹਨ, ਇਸ ਕਰਕੇ ਉਹਨਾਂ ਨੂੰ ਹਉਮੈ ਦਾ ਜਿਹੜਾ ਦੁੱਖ ਹੈ ਉਹ ਵਿਆਪਦਾ ਨਹੀਂ ਹੈ। ਇਹ ਮੂਲ ਰੂਪ ਦੇ ਅੰਦਰ ਚਾਰ ਪੰਕਤੀਆਂ ਦਾ ਇਹ ਪਹਿਲਾ ਪਦਾ ਹੈ। ਇਸ ਪਹਿਲੇ ਪਦੇ ਦੇ ਅੰਦਰ ਸਤਿਗੁਰੂ ਮਹਾਰਾਜ ਨੇ ਜਿਹੜੀ ਗੱਲ ਸਾਨੂੰ ਸੰਸਾਰੀ ਜੀਵਾਂ ਨੂੰ ਦੱਸਣ ਦਾ ਯਤਨ ਕੀਤਾ, ਕੋਸ਼ਿਸ਼ ਕੀਤੀ ਹੈ, ਸਾਨੂੰ ਆਤਮਕ ਉਪਦੇਸ਼ ਦਿੱਤਾ ਹੈ, ਉਹ ਇਹ ਹੈ ਕਿ ਅਸੀਂ ਸੰਸਾਰੀ ਜੀਵ ਜਿਸ ਮਕਸਦ ਦੀ ਪੂਰਤੀ ਵਾਸਤੇ, ਜਿਸ ਪਰਮ ਆਨੰਦ ਦੀ ਪ੍ਰਾਪਤੀ ਵਾਸਤੇ ਸੰਸਾਰ ਦੇ ਅੰਦਰ ਆਏ ਹਾਂ, ਉਹ ਸਾਨੂੰ ਨਾਮ ਤੋਂ ਪ੍ਰਾਪਤ ਹੋਣਾ, ਉਹ ਬੰਦਗੀ ਵਿੱਚੋਂ ਪ੍ਰਾਪਤ ਹੋਣਾ। ਆਤਮਕ ਜੀਵਨ ਦੀ ਪ੍ਰਾਪਤੀ ਵਾਸਤੇ, ਪਰਮ ਸੁੱਖ ਦੀ ਪ੍ਰਾਪਤੀ ਵਾਸਤੇ, ਪਰਮ ਆਨੰਦ ਦੀ ਪ੍ਰਾਪਤੀ ਵਾਸਤੇ ਸਾਨੂੰ ਮਾਲਕ ਨੇ ਇਹ ਦੇਹੀ ਦਿੱਤੀ ਹੈ। ਔਰ ਇਹ ਜਿਹੜਾ ਪਰਮ ਆਨੰਦ ਹੈ, ਪਰਮ ਸੁੱਖ ਹੈ, ਆਤਮਕ ਖੇੜਾ ਹੈ, ਇਹ ਨਾਮ ਜਪੇ ਤੋਂ ਮਿਲਣਾ ਨਹੀਂ ਹੈ, ਨਾਮ ਜਪੇ ਤੋਂ ਬਿਨਾਂ ਮਿਲਣਾ ਨਹੀਂ ਹੈ। ਲਾਜ ਮਰੈ ਜੋ ਨਾਮ ਨਾ ਲੇਵੈ, ਨਾਮ ਬਿਹੂਨ ਸੁਖੀ ਕਿਉਂ ਸੋਵੈ। ਮਹਾਰਾਜ ਕਹਿੰਦੇ ਨੇ ਹਰ ਸਿਮਰਨ ਛਾੜ ਪਰਮ ਗਤ ਚਾਹੈ, ਮੂਲ ਬਿਨਾਂ ਸ਼ਾਖਾ ਕਤ ਆਹੈ। ਜਿਵੇਂ ਮੂਲ ਤੋਂ ਬਿਨਾਂ, ਜੜ ਤੋਂ ਬਿਨਾਂ ਸ਼ਾਖਾ ਨਹੀਂ ਆ ਸਕਦੀ ਕਿਸੇ ਬਿਰਖ ਦੀ, ਇਸੇ ਤਰੀਕੇ ਜੇ ਹਰੀ ਦਾ ਸਿਮਰਨ ਛੱਡ ਕੇ ਕੋਈ ਪਰਮ ਗਤ ਚਾਹੁੰਦਾ ਹੈ, ਪਰਮ ਅਵਸਥਾ ਚਾਹੁੰਦਾ ਹੈ, ਆਤਮਕ ਸੁੱਖ ਚਾਹੁੰਦਾ ਹੈ, ਤਾਂ ਸਤਿਗੁਰੂ ਕਹਿੰਦੇ ਨੇ ਮੁਮਕਿਨ ਨਹੀਂ ਹੈ, ਕਿਉਂਕਿ ਨਾਮੇ ਹੀ ਤਾਂ ਸਭ ਕੁਛ ਹੋਆ, ਨਾਮ ਨਾਲ ਜੁੜ ਕੇ ਹੀ ਸਾਰੇ ਸੁੱਖ, ਸਾਰਾ ਆਤਮਕ ਜੀਵਨ ਪ੍ਰਾਪਤ ਹੋਣਾ। ਬਿਨ ਖਾਏ ਬੂਝੇ ਨਹੀਂ ਭੂਖ, ਰੋਗ ਜਾਏ ਤਾਂ ਉਤਰੇ ਦੁੱਖ। ਜੇ ਕਿਸੇ ਬੰਦੇ ਦੇ ਸਰੀਰ ਦੇ ਅੰਦਰ ਰੋਗ ਹੈ ਤੇ ਜੇ ਰੋਗ ਜਾਏਗਾ ਨਹੀਂ ਤੇ ਉਸ ਨੂੰ ਤੰਦਰੁਸਤੀ ਦਾ ਸੁੱਖ ਕਿਵੇਂ ਮਿਲੇਗਾ? ਜੇ ਕਿਸੇ ਬੰਦੇ ਨੂੰ ਭੁੱਖ ਲੱਗੀ ਹੈ ਤੇ ਭੋਜਨ ਖਾਧੇ ਤੋਂ ਬਿਨਾਂ ਉਸ ਦੀ ਭੁੱਖ ਖਤਮ ਕਿਵੇਂ ਹੋਏਗੀ? ਇਸੇ ਤਰੀਕੇ ਜੋ ਅਸੀਂ ਸੰਸਾਰੀ ਜੀਵ ਸੰਸਾਰ ਦੇ ਅੰਦਰ ਨਾਮ ਦੀ ਪ੍ਰਾਪਤੀ ਵਾਸਤੇ, ਕਰਤੇ ਪੁਰਖ ਮਾਲਕ ਦੇ ਗਿਆਨ ਨੂੰ ਆਪਣੇ ਹਿਰਦੇ ਦੇ ਅੰਦਰ ਪ੍ਰਗਟ ਕਰਨ ਵਾਸਤੇ, ਉਸ ਪਰਮ ਰਸ ਨੂੰ ਮਾਨਣ ਵਾਸਤੇ ਸੰਸਾਰ ਦੇ ਵਿੱਚ ਆਏ ਹਾਂ, ਤੇ ਉਹ ਰਸ ਉਤਨੀ ਦੇਰ ਤੱਕ ਨਹੀਂ ਮਿਲ ਸਕਦਾ ਜਿਤਨੀ ਦੇਰ ਤੱਕ ਅਸੀਂ ਨਾਮ ਨਾਲ ਜੁੜਦੇ ਨਹੀਂ, ਨਾਮ ਦੇ ਨਾਲ ਸਾਡੀ ਸੁਰਤ ਜੁੜਦੀ ਨਹੀਂ ਹੈ। ਸੰਸਾਰੀ ਜੀਵ ਕੀ ਹੈ? ਸੰਸਾਰੀ ਜੀਵ ਦੇ ਹਿਰਦੇ ਦੇ ਅੰਦਰ, ਕਿਉਂਕਿ ਕਰਤੇ ਪੁਰਖ ਮਾਲਕ ਦੀ ਪ੍ਰੀਤ ਨਹੀਂ ਹੈ। ਸਤਿਗੁਰੂ ਕਹਿੰਦੇ ਨੇ ਸ਼ਬਦ ਤੋਂ ਬਿਨਾਂ ਜੀਵ ਆਪਣੇ ਅਸਲੇ ਨੂੰ ਪਹਿਚਾਣਦਾ ਨਹੀਂ ਹੈ, ਔਰ ਇਹ ਜਿਹੜਾ ਮਨੁੱਖਾ ਜੀਵਨ ਹੈ ਇਹ ਕੌਡੀਆਂ ਦੇ ਭਾਵ ਗਵਾ ਦਿੰਦਾ ਹੈ। ਸੁਖਮਨੀ ਸਾਹਿਬ ਜੀ ਦੀ ਪਾਵਨ ਬਾਣੀ ਦੇ ਅੰਦਰ ਅਸੀਂ ਪੜ੍ਹਦੇ ਹਾਂ, ਰਤਨ ਤਿਆਗ ਕੌਡੀ ਸੰਗ ਰਚੈ, ਸਾਚ ਛੋੜ ਝੂਠ ਸੰਗ ਮਚੈ। ਇਹ ਸਾਡੀ ਫਿਤਰਤ ਹੈ, ਜੋ ਛੱਡਣਾ ਸੋ ਅਸਥਿਰ ਕਰਮਨ ਹੈ, ਜਿਹੜੀ ਚੀਜ਼ ਅਸੀਂ ਛੱਡ ਜਾਣੀ ਹੈ, ਤਿਆਗ ਦੇਣੀ ਹੈ, ਵਕਤੀ ਹੈ, ਅਸੀਂ ਆਪਣੀ ਮਾਨਸਿਕ ਅਵਸਥਾ ਦੇ ਅੰਦਰ ਉਹਨੂੰ ਮੰਨ ਬੈਠੇ ਹਾਂ ਵੀ ਇਹ ਸੱਚਾਈ ਹੈ, ਇਸ ਦੀ ਵੀ ਹੈ, ਜੋ ਹੋਮਨ ਜੋ ਵਾਹਿਗੁਰੂ ਜਿਸ ਨੇ ਸਾਨੂੰ ਇਹ ਦੇਹੀ ਦਿੱਤੀ ਹੈ, ਜੋ ਸਾਡੀ ਪ੍ਰਤਪਾਲਣਾ ਕਰ ਰਿਹਾ, ਜੋ ਸਾਨੂੰ ਸਵਾਸ ਦੇ ਰਿਹਾ, ਜਿਹੜਾ ਸੰਸਾਰ ਦੇ ਹਰ ਕਣ ਦੇ ਅੰਦਰ ਮੌਜੂਦ ਹੈ, ਜਿਹੜਾ ਰਾਤ ਤੋਂ ਦਿਨ, ਦਿਨ ਤੋਂ ਰਾਤ ਕਰਦਾ, ਗਰਮੀ ਤੋਂ ਸਰਦੀ, ਸਰਦੀ ਤੋਂ ਗਰਮੀ ਕਰਦਾ, ਜਿਹੜਾ 84 ਲੱਖ ਜੂਨਾਂ ਨੂੰ ਪੈਦਾ ਕਰਨ ਵਾਲਾ, ਜੋ ਹੋਮਨ ਜੋ ਹੈ ਸੋ ਦੂਰ ਪਰਾਨੇ, ਅਸੀਂ ਉਸ ਨੂੰ ਸਮਝਦੇ ਹਾਂ ਕਿਤੇ ਉਹ ਦੂਰ ਹੈ। ਛੋੜ ਜਾਏ ਤਿਸ ਕਾ ਸ਼ਰਮ ਕਰੈ, ਸੰਗ ਸਹਾਈ ਤਿਸ ਪਰ ਹਰੈ, ਚੰਦਨ ਲੇਪ ਉਤਾਰੇ ਧੋਏ, ਗਰਦਬ ਪ੍ਰੀਤ ਭਸਮ ਸੰਗ ਹੋਏ। ਗਰਦਬ ਦੀ ਪ੍ਰੀਤ ਭਸਮ ਨਾਲ ਹੈ, ਆਤਮਿਕ ਤੌਰ ਦੇ ਉੱਤੇ ਅਸੀਂ ਗਰਦਬ ਦੀ ਨਿਆਈ ਵਿਹਾਰ ਕਰ ਰਹੇ ਹਾਂ, ਕਿਉਂਕਿ ਜਿਹੜੀ ਭਸਮ ਹੈ, ਜਿਹੜੀ ਸ਼ਾਰ ਹੈ, ਸਤਿਗੁਰੂ ਮਹਾਰਾਜ ਨੇ ਆਖਿਆ ਸਾਥ ਨਾ ਚੱਲੈ ਬਿਨ ਭਜਨ,
ਵਿਖਿਆ ਸਗਲੀ ਸ਼ਾਰ, ਜਿਵੇਂ ਗਦਾ ਗਰਦਬ ਸ਼ਾਰ ਵਡਾਉਂਦਾ, ਅਸੀਂ ਇਹ ਵਿਖ ਰਸ ਦੇ ਅੰਦਰ ਜੁੜੇ ਹੋਏ ਹਾਂ। ਅਤੇ ਜੇ ਵਿਖ ਰਸ ਦੇ ਅੰਦਰ ਜੁੜੇ ਰਵਾਂਗੇ, ਕਾਮ ਕ੍ਰੋਧ ਦੇ ਅੰਦਰ ਲੱਗੇ ਰਵਾਂਗੇ, ਗੁਰੂ ਦੇ ਸ਼ਬਦ ਨਾਲ ਨਹੀਂ ਜੁੜਾਂਗੇ ਤਾਂ ਆਤਮਿਕ ਰਸ ਨਹੀਂ ਆਏਗਾ, ਮਾਲਕ ਦੇ ਦਰ ਸਾਡੀ ਪ੍ਰਵਾਨਗੀ ਨਹੀਂ ਹੋਏਗੀ। ਜਿਤਨੀ ਦੇਰ ਤੱਕ ਅਸੀਂ ਆਪਣੇ ਮਨ ਨੂੰ ਗੁਰੂ ਦੇ ਸ਼ਬਦ ਰਾਹੀਂ ਉਸ ਕਰਤੇ ਪੁਰਖ ਮਾਲਕ ਦੀ ਪ੍ਰੀਤ ਵਿੱਚ ਨਹੀਂ ਰੰਗਾਂਗੇ। ਇਹ ਦੇਖੋ ਹੋਲੀ ਜਿਹੜੀ ਹੈ, ਇਸ ਦੇ ਅੰਦਰ ਲੋਕ ਆਪਣੇ ਤਨ ਦੇ ਉੱਤੇ ਰੰਗ ਪਾਉਂਦੇ, ਆਪਣੀ ਖੁਸ਼ੀ ਮਨਾਉਂਦੇ। ਬਸੰਤ ਦਾ ਸਮਾਂ, ਇਹ ਰੁੱਤ ਦੇ ਅੰਦਰ ਲੋਕ ਮੌਸਮ ਨੂੰ ਮਨਾਉਂਦੇ ਹੋਏ, ਮੌਸਮ ਦੀ ਖੁਸ਼ੀ ਮਨਾਉਂਦੇ ਹੋਏ ਆਪਣੇ ਪਿੰਡੇ ਦੇ ਉੱਤੇ ਰੰਗ ਪਾਉਂਦੇ ਨੇ। ਪਰ ਸਤਿਗੁਰੂ ਮਹਾਰਾਜ ਨੇ ਆਖਿਆ, ਜੇ ਬੰਦੇ ਦਾ ਮਨ ਨਾਮ ਨਾਲ ਨਹੀਂ ਨਾ ਰੰਗਿਆ ਗਿਆ, ਜੇ ਬੰਦੇ ਦੇ ਮਨ ਦੇ ਅੰਦਰ ਪਰਮਾਤਮਾ ਦੀ ਪ੍ਰੀਤ ਦਾ ਸੱਚਾ ਰੰਗ ਨਹੀਂ ਹੈ, ਕਿਉਂਕਿ ਪ੍ਰੇਮ ਵੀ ਇੱਕ ਰੰਗ ਹੈ, ਜਿਸ ਪ੍ਰੇਮ ਦੇ ਰੰਗ ਦੇ ਨਾਲ ਅਸੀਂ ਮਨ ਨੂੰ ਰੰਗਣਾ ਹੈ। ਤਨ ਨੂੰ ਰੰਗ ਲਿਆ ਪਰ ਮਨ ਮਾਇਆ ਵਿੱਚ ਰੰਗਿਆ ਰਿਹਾ, ਮਨ ਵਿਕਾਰਾਂ ਵਿੱਚ ਰੰਗਿਆ ਰਿਹਾ, ਜਿਵੇਂ ਮਹਾਰਾਜ ਨੇ ਬਾਣੀ ਵਿੱਚ ਲਿਖਿਆ, ਇਹ ਤਨ ਮਾਇਆ ਪਾਹਿਆ ਪਿਆਰੇ, ਲੀਤੜਾ ਲਾਭ ਰੰਗਾਏ। ਇਹ ਜਿਹੜਾ ਅਸੀਂ ਆਪਣਾ ਵਜੂਦ ਹੈ ਇਸ ਮਨੁੱਖਾ ਜੀਵਨ ਦਾ, ਇਹ ਮਾਇਆ ਦੇ ਰੰਗਾਂ ਵਿੱਚ ਰੰਗਿਆ ਹੋਇਆ। ਸੰਸਾਰੀ ਤੌਰ ਦੇ ਉੱਤੇ ਅਸੀਂ ਵਕਤੀ ਤੌਰ ਦੇ ਉੱਤੇ ਦੁਨਿਆਵੀ ਖੁਸ਼ੀ ਮਨਾ ਸਕਦੇ ਹਾਂ, ਪਰ ਇਹ ਬਹੁਤ ਥੋੜ੍ਹੀ ਦੇਰ ਰਹਿਣ ਵਾਲੀ ਹੈ। ਇਸ ਨਾਲ ਸਾਡਾ ਜੀਵਨ ਸਫਲ ਨਹੀਂ ਹੋਣਾ, ਇਸ ਨਾਲ ਸਦੀਵੀ ਆਨੰਦ ਸਦੀਵੀ ਖੇੜਾ ਨਹੀਂ ਮਿਲਣਾ, ਇਸ ਨਾਲ ਜਮਾਂ ਦੀ ਮਾਰ ਤੋਂ ਮੁਕਤੀ ਨਹੀਂ ਮਿਲਣੀ, ਇਸ ਨਾਲ ਜੰਮਣ ਮਰਨ ਦਾ ਗੇੜ ਨਹੀਂ ਕੱਟਿਆ ਜਾਣਾ। ਇਹ ਕੁਝ ਦੇਰ ਦਾ ਰੰਗਾਂ ਦੇ ਨਾਲ ਆਪਣੇ ਸਰੀਰ ਦੇ ਉੱਤੇ ਪਾਉਣਾ ਔਰ ਖੁਸ਼ੀ ਮਨਾਉਣੀ, ਇਹ ਸਿਰਫ ਵਕਤੀ ਖੁਸ਼ੀ ਹੈ, ਕਿਉਂਕਿ ਮਾਲਕ ਨੂੰ ਤਾਂ ਮਨ ਦਾ ਰੰਗ ਚੰਗਾ ਲੱਗਦਾ। ਤਨ ਦੇ ਉੱਤੇ ਪਾਇਆ ਵਸਤਰ ਦੁਨੀਆ ਦੇਖਦੀ ਹੈ, ਤਨ ਰੰਗਿਆ ਦੁਨੀਆ ਦੇਖਦੀ ਹੈ, ਪਰ ਤਨ ਦੇ ਅੰਦਰ ਜਿਹੜਾ ਮਨ ਹੈ ਇਹ ਮੇਰਾ ਗੁਰੂ ਦੇਖਦਾ, ਇਹ ਪਰਮਾਤਮਾ ਦੇਖਦਾ। ਅਤੇ ਜੇ ਮਨ ਮਾਇਆ ਦੇ ਰੰਗ ਵਿੱਚ ਰੰਗਿਆ, ਸਤਿਗੁਰੂ ਕਹਿੰਦੇ ਨੇ ਇਹ ਤਨ ਮਾਇਆ ਪਾਇਆ ਹੈ ਪਿਆਰੇ, ਲੀਤੜਾ ਲਾਭ ਰੰਗਾਏ, ਮੇਰਾ ਕੰਤ ਨਾ ਭਾਵੈ ਚੋਲੜਾ ਪਿਆਰੇ। ਇਹੋ ਜਿਹਾ ਚੋਲਾ, ਇਹੋ ਜਿਹਾ ਮਨ ਜਿਹੜਾ ਨਾਮ ਦੇ ਰੰਗ ਦੀ ਬਜਾਏ ਮਾਇਆ ਦੇ ਰੰਗ ਵਿੱਚ ਰੰਗਿਆ ਹੋਇਆ, ਇਹ ਰੰਗ ਲੱਗਾ ਮਨ ਨੂੰ ਮਾਇਆ ਦਾ ਮੇਰੇ ਪਰਮੇਸ਼ਵਰ ਨੂੰ ਚੰਗਾ ਨਹੀਂ ਲੱਗਦਾ, ਕਿਉਂਕਿ ਇਹ ਹੈ ਕਸੁੰਬੇ ਦਾ ਰੰਗ। ਸਤਿਗੁਰੂ ਮਹਾਰਾਜ ਕਹਿੰਦੇ ਨੇ ਇਹ ਭੂਪਤ ਰਾਣੇ ਰੰਗ ਦਿਨ ਚਾਰ ਸੁਹਾਵਣਾ, ਇਹ ਮਾਇਆ ਰੰਗ ਕਸੁੰਬ ਖਿਨ ਮੈਂ ਲੈ ਲਿਆਵਣਾ, ਚੱਲਦਿਆਂ ਨਾਲ ਨਾ ਚੱਲੈ ਸਿਰ ਪਾਪ ਲੈ ਜਾਵਣਾ। ਇਹ ਤਾਂ ਕਸੁੰਬੇ ਦਾ ਰੰਗ ਹੈ, ਦੁਨਿਆਵੀ ਖੁਸ਼ੀ ਨਾਮ ਨੂੰ ਵਿਸਾਰ ਕੇ ਬੜੀ ਥੋੜ੍ਹੀ ਦੇਰ ਦੀ ਹੈ। ਦੁਨਿਆਵੀ ਪ੍ਰੀਤ, ਸੰਸਾਰ ਦੀ ਪ੍ਰੀਤ, ਧੀਆਂ ਪੁੱਤਰਾਂ ਦੀ ਪ੍ਰੀਤ, ਮੋਹ ਮਮਤਾ, ਵਿਖ ਰਸ, ਖਾਣ ਪਾਣ, ਇਹ ਬੜੀ ਥੋੜ੍ਹੀ ਦੇਰ ਦਾ ਸੁੱਖ ਦੇਣ ਵਾਲੇ ਨੇ, ਇਹ ਸਦੀਵੀ ਸੁੱਖ ਨਹੀਂ ਦੇ ਸਕਦੇ। ਇਸ ਕਰਕੇ ਮਹਾਰਾਜ ਨੇ ਆਖਿਆ ਇਹ ਜਿਹੜੇ ਕਸੁੰਬੇ ਦੇ ਰੰਗ ਦੀ ਤਰ੍ਹਾਂ ਹਨ, ਬੜੀ ਜਲਦੀ ਉਤਰ ਜਾਣ ਵਾਲੇ ਹਨ, ਪਰ ਜੇ ਤੂੰ ਜ਼ਿੰਦਗੀ ਦੇ ਅੰਦਰ ਸੱਚਾ ਆਨੰਦ ਚਾਹੁੰਦਾ, ਸੱਚਾ ਸੁੱਖ ਚਾਹੁੰਦਾ, ਸਦੀਵੀ ਖੁਸ਼ੀ ਚਾਹੁੰਦਾ, ਆਤਮਿਕ ਵਿਕਾਸ ਚਾਹੁੰਦਾ, ਅਤੇ ਆਪਣੇ ਮਨ ਨੂੰ ਰੰਗ। ਕਾਇਆ ਰੰਗਣ ਜੇ ਥੀਏ ਪਿਆਰੇ, ਪਾਈਐ ਨਾਉ ਮਜੀਠ, ਰੰਗਣ ਵਾਲਾ ਜੇ ਰੰਗੇ ਸਾਹਿਬ, ਐਸਾ ਰੰਗ ਨਾ ਡੀਠ। ਜਿਨ ਕੇ ਚੋਲੇ ਰਤੜੇ ਪਿਆਰੇ, ਜਿਨ੍ਹਾਂ ਦੇ ਚੋਲੜੇ ਇਸ ਨਾਮ ਨਾਲ ਰੰਗੇ ਗਏ ਹਨ। ਪਹਿਲਾਂ ਮਹਾਰਾਜ ਨੇ ਆਖਿਆ ਇਹ ਤਨ ਮਾਇਆ ਪਾਹਿਆ ਪਿਆਰੇ, ਲੀਤੜਾ ਲੱਭ ਰੰਗਾਏ, ਮੇਰੇ ਕੰਤ ਨਾ ਭਾਵੇ ਚੋਲੜਾ ਪਿਆਰੇ, ਉਹ ਚੋਲੜਾ ਨਹੀਂ ਚੰਗਾ ਲੱਗਦਾ। ਪਰ ਜੇ ਇਸ ਕਾਇਆ ਨੂੰ ਤੂੰ ਉਹ ਰੰਗਣ ਵਾਲੀ ਭੱਠੀ ਬਣਾ ਲਵੇ, ਰੰਗਣ ਵਾਲਾ ਮੱਟ ਬਣਾ ਲਵੇ, ਜਿਹਦੇ ਅੰਦਰ ਗੁਰੂ ਦੇ ਸ਼ਬਦ ਦੇ ਬਰਕਤ ਦੇ ਨਾਲ ਮਨ ਵਿੱਚ ਪ੍ਰਭੂ ਪਿਆਰ ਦਾ ਰੰਗ ਪੈਦਾ ਕਰੇ, ਅਤੇ ਮਨ ਨੂੰ ਪ੍ਰਭੂ ਪਿਆਰ ਦੇ ਵਿੱਚ ਰੰਗ ਲਏ, ਅਤੇ ਸਤਿਗੁਰੂ ਮਹਾਰਾਜ ਕਹਿੰਦੇ ਹਨ ਉਸ ਜੀਵ ਨੂੰ ਪਰਮਾਤਮਾ ਜਿਹੜਾ ਹੈ ਅਕਾਲ ਪੁਰਖ ਵਾਹਿਗੁਰੂ ਹੈ, ਉਸ ਦੇ ਹਿਰਦੇ ਦੇ ਅੰਦਰ ਵੱਸਦਾ। ਜਿਨ ਕੇ ਚੋਲੜੇ ਰਤੜੇ ਪਿਆਰੇ, ਕੰਤ ਤਿੰਨਾਂ ਕੇ ਪਾਸ, ਧੂੜ ਤਿੰਨਾਂ ਕੀ ਜੇ ਮਿਲੈ ਜੀ, ਕਹੋ ਨਾਨਕ ਕੀ ਅਰਦਾਸ। ਉਹਨਾਂ ਦੀ ਜੇ ਚਰਨ ਧੂੜੀ ਮਿਲ ਜਾਏ, ਸਤਿਗੁਰੂ ਕਹਿੰਦੇ ਨੇ ਇਹ ਮੇਰੀ ਅਰਦਾਸ ਹੈ, ਜਿਨ੍ਹਾਂ ਨੇ ਆਪਣੇ ਮਨ ਨੂੰ ਨਾਮ ਦੇ ਰੰਗ ਵਿੱਚ ਰੰਗਿਆ, ਪ੍ਰਭੂ ਦੇ ਪਿਆਰ ਦੇ ਰੰਗ ਵਿੱਚ ਰੰਗਿਆ, ਆਪਣੇ ਹਿਰਦੇ ਦੇ ਅੰਦਰ ਕਰਤੇ ਪੁਰਖ ਮਾਲਕ ਦੀ ਸਿਫਤ ਸਲਾਹ ਕਰਕੇ ਮਾਲਕ ਨਾਲ ਜੁੜਨ ਦਾ ਜਿਨ੍ਹਾਂ ਨੂੰ ਰਸ ਆਇਆ ਹੈ, ਜਿਨ੍ਹਾਂ ਨੇ ਆਪਣੇ ਮਨ ਦੀ ਜਨਮ ਜਨਮਾਂਤਰਾਂ ਦੀ ਮੈਲ ਲਾਹ ਕੇ ਇਸ ਦੇ ਉੱਤੇ ਮਜੀਠ ਦਾ ਸੱਚਾ ਰੰਗ ਚੜ੍ਹਾ ਲਿਆ, ਸਤਿਗੁਰੂ ਕਹਿੰਦੇ ਨੇ ਅਸਲ ਦੇ ਅੰਦਰ ਉਹਨਾਂ ਨੂੰ ਆਤਮਿਕ ਸੁੱਖ ਮਿਲਦਾ। ਨਹੀਂ ਤਾਂ ਐਸੇ ਬੰਦੇ ਬਾਕੀ ਜੀਵ ਸਤਿਗੁਰੂ ਕਹਿੰਦੇ ਨੇ ਕੌਡੀਆਂ ਦੇ ਬਗਰ ਹੀ ਆਪਣਾ ਮਨੁੱਖਾ ਜੀਵਨ ਗਵਾ ਲੈਂਦੇ ਹਨ। ਗੁਰਮੁਖ ਹੋਵੇ ਤਾਂ ਇੱਕੋ ਜਾਣੈ, ਹਉਮੈ ਦੁੱਖ ਨਾ ਸੰਤਾਪੈ। ਗੁਰੂ ਦੀ ਸ਼ਰਨ ਵਿੱਚ ਪੈ ਕੇ ਜਿਹੜਾ ਬੰਦਾ ਨਾਮ ਨੂੰ ਜਾਣ ਲੈਂਦਾ, ਪਰਮਾਤਮਾ ਦੀ ਪ੍ਰੀਤ ਆਪਣੇ ਹਿਰਦੇ ਦੇ ਅੰਦਰ ਰੱਖਦਾ, ਸਤਿਗੁਰੂ ਕਹਿੰਦੇ ਨੇ ਉਹਨੂੰ ਹਉਮੈ ਦਾ ਦੁੱਖ ਨਹੀਂ ਵਿਆਪਦਾ।
ਬਲਹਾਰੀ ਗੁਰ ਆਪਣੇ ਵਿੱਟੋਂ ਜਿਨ ਸੱਚੇ ਸੋ ਲਿਵ ਲਾਈ।
ਬਲਿਹਾਰੀ ਗੁਰ ਆਪਣੇ ਵਿੱਟੋਂ ਜਿਨ ਸੱਚੇ ਸਿਓ ਲਿਵਲਾਈ। ਉਚਾਰਨ ਕਰੋ ਜੀ ਸਤਨਾਮ ਸ੍ਰੀ। ਲੱਖਾਂ ਦੀ ਗਿਣਤੀ ਦੇ ਅੰਦਰ ਸਿੱਖ ਸੰਗਤਾਂ ਕਲਗੀਧਰ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਪਾਵਨ ਨਗਰੀ ਅਨੰਦਪੁਰ ਜਾ ਰਹੀਆਂ ਨੇ, ਜਿੱਥੇ ਸਤਿਗੁਰੂ ਮਹਾਰਾਜ ਨੇ ਸਿੱਖਾਂ ਨੂੰ ਨਾਮ ਦਾ ਰੰਗ ਲਾਇਆ, ਜਿੱਥੇ ਸਤਿਗੁਰੂ ਮਹਾਰਾਜ ਨੇ ਸਿੱਖਾਂ ਨੂੰ ਉਸ ਅੰਦਰਲੇ ਪਰਿਵਰਤਨ ਨਾਲ ਜੋੜਿਆ। ਗੁਰੂ ਕੀ ਹੈ? ਗੁਰੂ ਵੀ ਬੰਦੇ ਨੂੰ ਚੇਂਜ ਕਰਦਾ, ਪਰ ਗੁਰੂ ਚੇਂਜ ਕਰਦਾ ਅੰਦਰੋਂ। ਇੱਕ ਵਕਤ ਬਾਹਰੋਂ ਚੇਂਜ ਹੁੰਦਾ, ਗਰਮੀ ਸਰਦੀ ਪਤਝੜ ਬਸੰਤ ਵਕਤੀ ਚੀਜ਼ਾਂ, ਇੱਕ ਬਾਹਰਲੀ ਰੁੱਤ ਹੈ, ਇੱਕ ਅੰਦਰਲੀ ਰੁੱਤ ਹੈ। ਅੰਦਰਲੀ ਰੁੱਤ ਗੁਰੂ ਦੀ ਕਿਰਪਾ ਨਾਲ ਬਦਲਣੀ ਹੈ। ਜਿਹੀ ਰੁੱਤ ਕਾਇਆ ਸੁੱਖ ਤੇਹਾ, ਤੇਹੋ ਜਿਹੀ ਦੇਹੀ, ਨਾਨਕ ਰੁੱਤ ਸੁਹਾਵੀ ਸਾਈ, ਬਿਨ ਨਾਵੇਂ ਰੁੱਤ ਕੇਹੀ। ਗੁਰੂ ਨਾਮ ਦਿੰਦਾ, ਗੁਰੂ ਭਗਤੀ ਦਿੰਦਾ, ਗੁਰੂ ਬੰਦਗੀ ਦਿੰਦਾ, ਗੁਰੂ ਵਾਹਿਗੁਰੂ ਦੇ ਸਿਮਰਨ ਨਾਲ ਜੋੜਦਾ। ਗੁਰੂ ਦੀ ਸ਼ਰਨ ਵਿੱਚ ਪੈ ਕੇ ਜਿਹੜੇ ਬੰਦੇ ਗੁਰੂ ਕੀ ਸੇਵਾ ਕਰਦੇ ਹਨ, ਬਾਣੀ ਪੜ੍ਹਦੇ ਹਨ, ਨਾਮ ਜਪਦੇ ਹਨ, ਐਸੇ ਜੀਵਾਂ ਦੇ ਮਨ ਦੇ ਅੰਦਰ ਪ੍ਰਭੂ ਦੀ ਪ੍ਰੀਤ ਪੈਦਾ ਹੁੰਦੀ ਹੈ। ਜਿਨ ਕੋ ਹੋਆ ਸਾਧ ਸੰਗ, ਤਿੰਨ ਜਨ ਲਾਗਾ ਪਾਰ ਬ੍ਰਹਮ ਰੰਗ। ਜਿਨ੍ਹਾਂ ਦੇ ਉੱਤੇ ਗੁਰੂ ਦੀ ਕਿਰਪਾ ਹੋ ਜਾਂਦੀ, ਉਹ ਗੁਰੂ ਕੀ ਸੰਗਤ ਵਿੱਚ ਜੁੜਦੇ ਨੇ। ਗੁਰੂ ਐਸਾ ਮਜੀਠ ਦਾ ਨਾਮ ਰੰਗ ਚਾੜਦਾ। ਕਲਗੀਧਰ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਗੁਰੂ ਕੇ ਸਿੱਖਾਂ ਨੂੰ ਜਦੋਂ ਸੱਚੇ ਨਾਮ ਦੀ ਦਾਤ ਦਿੱਤੀ, ਸੱਚੇ ਆਨੰਦ ਨਾਲ ਜੋੜਿਆ, ਸੱਚੇ ਵਿਗਾਸ ਨਾਲ ਜੋੜਿਆ, ਸੱਚੀ ਖੁਸ਼ੀ ਨਾਲ ਜੋੜਿਆ। ਗੁਰੂ ਗੋਬਿੰਦ ਸਿੰਘ ਮਹਾਰਾਜ ਅਨੰਦਪੁਰ ਸਾਹਿਬ ਦੇ ਰਹਿੰਦਿਆਂ ਹੋਇਆਂ, ਜਿੱਥੇ ਅੱਜ ਵੀ ਵੱਡੀ ਗਿਣਤੀ ਦੇ ਅੰਦਰ ਸਿੱਖ ਸੰਗਤਾਂ ਇਕੱਠੀਆਂ ਹੋ ਕਰਕੇ ਹੋਲਾ ਕੱਢਦੀਆਂ ਹਨ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਦੇ ਅੰਦਰ ਛਤਰ ਛਾਇਆ ਹੇਠ ਨਗਰ ਕੀਰਤਨ ਸ੍ਰੀ ਕੇਸਗੜ੍ਹ ਸਾਹਿਬ ਦੇ ਪਵਿੱਤਰ ਅਸਥਾਨ ਤੋਂ ਹੁੰਦਾ ਹੋਇਆ, ਵੱਖ ਵੱਖ ਅਸਥਾਨਾਂ ਦੇ ਦਰਸ਼ਨ ਕਰਦਾ ਹੋਇਆ, ਗੁਰਦੁਆਰਾ ਮਾਤਾ ਜੀਤੋ ਜੀ ਅਤੇ ਹੋਰ ਐਸੇ ਅਸਥਾਨ ਲੋਹਗੜ੍ਹ, ਹੋਲਗੜ੍ਹ, ਆਨੰਦਗੜ੍ਹ ਤੋਂ ਹੁੰਦਾ ਹੋਇਆ ਸ਼ਬਦ ਬਾਣੀ ਦਾ ਕੀਰਤਨ ਕਰਦੀਆਂ ਹੋਈਆਂ ਸਿੱਖ ਸੰਗਤਾਂ ਆਪਣੇ ਆਪ ਨੂੰ ਨਾਮ ਰੰਗ ਵਿੱਚ ਰੰਗਦੀਆਂ ਨੇ। ਔਰ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਈ ਹੋਈ ਪਰੰਪਰਾ ਹੈ। ਇੱਕ ਵੇਲਾ ਸੀ ਜਦੋਂ ਕਲਗੀਧਰ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਆਪ ਸਿੱਖ ਸੰਗਤਾਂ ਦੇ ਨਾਲ ਆਨੰਦਪੁਰ ਸਾਹਿਬ ਦੇ ਅੰਦਰ ਚੱਕਰ ਲਾਉਂਦੇ ਸਨ। ਉਚਾਰਨ ਕਰੋ ਸਤਨਾਮ। ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸੰਗਤ ਦੇ ਅੰਦਰ, ਅਗਵਾਈ ਦੇ ਅੰਦਰ ਸਿੱਖ ਸੰਗਤਾਂ ਆਨੰਦਪੁਰ ਸਾਹਿਬ ਦੇ ਅੰਦਰ ਵਿਚਰਦੀਆਂ ਸਨ। ਔਰ ਭਾਈ ਨੰਦ ਲਾਲ ਜੀ ਨੇ ਇੱਥੋਂ ਤੱਕ ਲਿਖਿਆ, ਕਵੀ ਸੰਤੋਖ ਸਿੰਘ ਜੀ ਨੇ ਵੀ ਲਿਖਿਆ ਕਿ ਗੁਰੂ ਸਾਹਿਬ ਨੇ ਉਸ ਅੰਦਰਲੇ ਆਨੰਦ ਨੂੰ, ਅੰਦਰਲੇ ਵਿਗਾਸ ਨੂੰ ਪ੍ਰਗਟ ਕਰਨ ਵਾਸਤੇ ਸਤਿਗੁਰੂ ਮਹਾਰਾਜ ਨੇ ਸਿੱਖ ਸੰਗਤਾਂ ਦੇ ਉੱਤੇ ਗੁਲਾਲ ਵੀ ਛਿੜਕਿਆ, ਸਿੱਖ ਸੰਗਤਾਂ ਦੇ ਉੱਤੇ ਰੰਗ ਵੀ ਪਾਇਆ, ਪਰ ਉਹ ਰੰਗ ਸੱਚਾ ਰੰਗ ਸੀ। ਗੁਲਾਲ ਅਫਸਾਨੀਏ, ਭਾਈ ਨੰਦ ਲਾਲ ਜੀ ਕਹਿੰਦੇ ਹਨ, ਦਸਤੇ ਮੁਬਾਰਕ, ਆਪਣੇ ਮੁਬਾਰਕ ਦਸਤੇ ਦੇ ਨਾਲ, ਹੱਥਾਂ ਦੇ ਨਾਲ ਸਤਿਗੁਰੂ ਮਹਾਰਾਜ ਨੇ ਗੁਲਾਬ ਅਫਸਾਨੀਏ, ਗੁਲਾਲ ਅਫਸਾਨੀਏ, ਜ਼ਮੀਨੋਂ ਆਸਮਾਨ ਸੁਰਖਰੂ ਕਰਾ ਦਾ। ਜਦੋਂ ਸਤਿਗੁਰੂ ਮਹਾਰਾਜ ਨੇ ਉਹ ਰੰਗ ਅਸਮਾਨ ਦੇ ਅੰਦਰ ਸੁੱਟਿਆ, ਸਿੱਖ ਸੰਗਤਾਂ ਦੇ ਉੱਤੇ ਸੁੱਟਿਆ, ਤੇ ਸਾਰਾ ਵਾਤਾਵਰਨ, ਕਿਉਂਕਿ ਗੁਰੂ ਨੇ ਜੋ ਕੁਝ ਕਰਨਾ ਗੁਰੂ ਦਾ ਚੋਜ ਹੈ। ਅਸੀਂ ਕਈ ਵਾਰ ਸਮਝਦੇ ਹਾਂ ਗੁਰੂ ਸਾਡੀ ਸਮਝ ਵਿੱਚ ਆ ਜਾਏ, ਗੁਰੂ ਸਾਡੀ ਮਰਜ਼ੀ ਅਨੁਸਾਰ ਚੱਲੇ, ਸਾਡੀ ਬੁੱਧੀ ਦੇ ਅੰਦਰ ਜਿਹੜਾ ਕਾਰਜ ਹੋਵੇ ਉਹ ਗੁਰੂ ਕਰੇ, ਪਰ ਗੁਰੂ ਨੇ ਜਿਹੜੀ ਬਖਸ਼ਿਸ਼ ਕਰਨੀ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਜਿਹੜੀ ਬਖਸ਼ਿਸ਼ ਕਰਨੀ ਹੈ, ਕਲਗੀਧਰ ਪਾਤਸ਼ਾਹ ਜੀ ਨੇ ਜਿਹੜੀ ਬਖਸ਼ਿਸ਼ ਕਰਨੀ ਹੈ, ਉਹ ਪਤਾ ਨਹੀਂ ਕਿਹੜੇ ਰੂਪ ਦੇ ਅੰਦਰ ਕਰ ਦੇਣੀ ਹੈ। ਜਿਹੜਾ ਰੰਗ ਸਤਿਗੁਰੂ ਮਹਾਰਾਜ ਨੇ ਕਲਗੀਧਰ ਪਾਤਸ਼ਾਹ ਜੀ ਨੇ ਸਿੱਖਾਂ ਦੇ ਉੱਤੇ ਛਿੜਕਿਆ, ਉਸ ਰੰਗ ਦੇ ਅੰਦਰ ਸਤਿਗੁਰੂ ਮਹਾਰਾਜ ਦੀਆਂ ਬਖਸ਼ਿਸ਼ਾਂ ਸਨ, ਸਤਿਗੁਰੂ ਮਹਾਰਾਜ ਦੀ ਕਿਰਪਾ ਸੀ।
ਸਤਿਗੁਰੂ ਮਹਾਰਾਜ ਨੇ ਜਿਹੜੀ ਅੰਮ੍ਰਿਤ ਭਿੰਨੀ ਦੇਹੁਰੀ ਅੰਮ੍ਰਿਤ ਬੁਰਕੇ ਰਾਮ ਰਾਜੇ, ਉਹ ਤਾਂ ਅੰਮ੍ਰਿਤ ਵਰਸਦਾ ਗੁਰੂ ਦੇ ਕੋਲੋਂ। ਅਤੇ ਸਤਿਗੁਰੂ ਮਹਾਰਾਜ ਨੇ ਸਿੱਖਾਂ ਨੂੰ ਉਸ ਕਰਤੇ ਪੁਰਖ ਮਾਲਕ ਦੇ ਨਾਮ ਵਿੱਚ ਰੰਗਦਿਆਂ ਹੋਇਆਂ ਮਹਾਰਾਜ ਨੇ ਵਿਸ਼ੇਸ਼ ਤੌਰ ਦੇ ਉੱਤੇ ਸਿੱਖ ਸੰਗਤਾਂ ਦੇ ਉੱਤੇ ਬੜੀ ਕਿਰਪਾ ਕੀਤੀ। ਸਤਿਗੁਰੂ ਮਹਾਰਾਜ ਨੇ ਵਿਸ਼ੇਸ਼ ਤੌਰ ਦੇ ਉੱਤੇ ਇੱਕ ਵਿਸਾਖੀ ਅਤੇ ਇੱਕ ਹੋਲਾ ਮਹੱਲਾ, ਲੱਖਾਂ ਗਿਣਤੀ ਦੇ ਅੰਦਰ ਸਿੱਖ ਸੰਗਤਾਂ ਅਨੰਦਪੁਰ ਸਾਹਿਬ ਪਾਵਣ ਦੀ ਧਰਤੀ ਦੇ ਉੱਤੇ ਉਸ ਵੇਲੇ ਵੀ ਆਉਂਦੀਆਂ ਸਨ। ਔਰ 13 ਤਰ੍ਹਾਂ ਦੇ ਲੰਗਰ ਕਹਿੰਦੇ ਨੇ ਅਨੰਦਪੁਰ ਸਾਹਿਬ ਲੱਗਦੇ ਹੁੰਦੇ ਸੀ ਇਹਨਾਂ ਮੇਲਿਆਂ ਤੋਂ ਬਿਨਾਂ ਵੀ। ਪਰ ਸਤਿਗੁਰੂ ਮਹਾਰਾਜ ਨੇ ਸਿੱਖ ਸੰਗਤਾਂ ਨੂੰ ਵਿਸ਼ੇਸ਼ ਤੌਰ ਦੇ ਉੱਤੇ ਇਹ ਗੱਲ ਕਹੀ, ਕਿਉਂਕਿ ਵੱਡੀ ਗਿਣਤੀ ਦੇ ਅੰਦਰ ਸਿੱਖ ਸੰਗਤਾਂ ਦਰਸ਼ਨ ਕਰਨ ਵਾਸਤੇ ਆਉਂਦੀਆਂ ਨੇ, ਤੁਸੀਂ ਥਾਂ ਥਾਂ ਲੰਗਰ ਲਾਓ। ਇਹ ਗੁਰੂ ਦਾ ਹੁਕਮ ਜੇ, ਇਹ ਗੁਰੂ ਦਾ ਬਚਨ ਹੈ, ਇਹ ਸੇਵਾ ਦਾ ਕੁੰਭ ਹੈ। ਔਰ ਸਤਿਗੁਰੂ ਮਹਾਰਾਜ ਨੇ ਆਪ ਲੰਗਰਾਂ ਦੇ ਅੰਦਰ ਵਿਚਰਦਿਆਂ ਹੋਇਆਂ ਇਸ ਗੱਲ ਨੂੰ ਡਿੱਠਾ ਕਿ ਕਿਸ ਥਾਂ ਦੇ ਉੱਤੇ ਲੰਗਰ ਜਿਹੜਾ ਹੈ ਉਹ ਗੁਰੂ ਦੀ ਭੈ ਭਾਵਨੀ ਦੇ ਅੰਦਰ ਸਿੱਖ ਸੰਗਤਾਂ ਦੇ ਸਤਿਕਾਰ ਨੂੰ ਕਾਇਮ ਰੱਖਦਿਆਂ ਹੋਇਆਂ ਮਿਠਾਸ ਦੇ ਨਾਲ ਨਿਮਰਤਾ ਦੇ ਨਾਲ ਛਕਾਇਆ ਜਾ ਰਿਹਾ। ਕਲਗੀਧਰ ਪਾਤਸ਼ਾਹ ਜੀ ਨੇ ਆਪਣਾ ਰੂਪ ਵਟਾ ਕੇ ਸਾਰੀਆਂ ਲੰਗਰ ਥਾਵਾਂ 'ਤੇ ਗਏ ਸਨ, ਸਾਰਿਆਂ ਦੀ ਪਰਖ ਕੀਤੀ ਸੀ। ਕੁਝ ਐਸੀਆਂ ਥਾਵਾਂ ਸਨ ਜਿੱਥੇ ਮਹਾਰਾਜ ਨੂੰ ਕਿਸੇ ਨੇ ਆਖਿਆ ਜੀ ਅਜੇ ਟਾਈਮ ਨਹੀਂ ਹੈ, ਅਜੇ ਦਾਲ ਬਣਨ ਵਾਲੀ ਹੈ, ਹੁਣ ਤਾਂ ਭੋਗ ਪੈ ਗਿਆ। ਕਈਆਂ ਨੇ ਕਹਿ ਦਿੱਤਾ ਸਵੇਰ ਨੂੰ ਆਇਆ ਜੇ, ਗੱਲਾਂ ਨਾਲ ਹੀ ਰਜਾਣ ਦੀ ਕੋਸ਼ਿਸ਼ ਕੀਤੀ। ਪਰ ਭਾਈ ਨੰਦ ਲਾਲ ਜੀ ਦੇ ਲੰਗਰ ਦੇ ਅੰਦਰ ਸਤਿਗੁਰੂ ਮਹਾਰਾਜ ਨੇ ਗਏ, ਭੇਸ ਬਦਲਿਆ ਹੋਇਆ ਸੀ ਤਾਂ ਕਿ ਕੋਈ ਪਛਾਣ ਨਾ ਸਕੇ, ਅਤੇ ਭਾਈ ਨੰਦ ਲਾਲ ਜੀ ਨੇ ਗੁਰੂ ਕਾ ਸਿੱਖ ਜਾਣਦੇ ਹੋਏ ਆਓ ਭਗਤ ਕੀਤੀ, ਸਤਿਕਾਰ ਨਾਲ ਬਿਠਾਇਆ, ਜੋ ਹਾਜ਼ਰ ਸੀ ਉਹ ਸਾਹਮਣੇ ਰੱਖਿਆ। ਕਹਿਣ ਲੱਗੇ ਤੁਸੀਂ ਥੋੜ੍ਹੀ ਦੇਰ ਬੈਠੋ, ਮੈਂ ਤੁਹਾਡੇ ਸਾਹਮਣੇ ਹੁਣੇ ਬਾਕੀ ਪ੍ਰਸ਼ਾਦਾ ਵੀ ਆਪ ਜੀ ਵਾਸਤੇ ਤਿਆਰ ਕਰਕੇ ਰੱਖਦਾ। ਭਾਈ ਨੰਦ ਚੰਦ ਜੀ ਉਹਨਾਂ ਦੇ ਲੰਗਰ ਵਿਖੇ ਗਏ, ਭਾਈ ਕੋਇਰ ਰਾਮ ਜੀ ਉਹਨਾਂ ਦੇ ਲੰਗਰ ਵਿਖੇ ਗਏ। ਅਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਫਿਰ ਸਿੱਖ ਸੰਗਤ ਦੇ ਅੰਦਰ ਇਹ ਬਚਨ ਕਹੇ, ਇਹ ਆਪਣੀ ਇਹ ਗੱਲ ਸੁਣਾਈ ਕਿ ਕਿਵੇਂ ਲੰਗਰ ਨੂੰ ਸਿੱਖ ਸੰਗਤਾਂ ਨੂੰ ਪਿਆਰ ਨਾਲ ਛਕਾਉਣਾ ਹੈ, ਕਿਵੇਂ ਆਪਣੇ ਬਚਨਾਂ ਦੇ ਅੰਦਰ ਮਿਠਾਸ ਰੱਖ ਕੇ ਸਿੱਖ ਸੰਗਤ ਦਾ ਅਦਬ ਅਤੇ ਸਤਿਕਾਰ ਕਰਦਿਆਂ ਹੋਇਆਂ ਸਿੱਖ ਸੰਗਤਾਂ ਨੂੰ ਲੰਗਰ ਛਕਾਉਣਾ। ਵੱਡੀ ਗਿਣਤੀ ਦੇ ਅੰਦਰ ਸਿੱਖ ਸੰਗਤਾਂ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਪਹੁੰਚਦੀਆਂ ਨੇ, ਔਰ ਸਿੱਖ ਸੰਗਤਾਂ ਇਸ ਸਮੇਂ ਗੁਰੂ ਕੀ ਸੇਵਾ ਦਾ ਔਰ ਗੁਰੂ ਮਹਾਰਾਜ ਦੇ ਉਹਨਾਂ ਬਚਨਾਂ ਦਾ ਆਪਣੇ ਮਨ ਦੇ ਅੰਦਰ ਖਿਆਲ ਕਰਨਾ ਚਾਹੀਦਾ ਕਿ ਸੰਗਤ ਜਿਹੜੀ ਹੈ ਗੁਰੂ ਰੂਪ ਹੈ, ਸੰਗਤ ਦੇ ਅੰਦਰ ਗੁਰੂ ਵੱਸਦਾ ਹੈ। ਤੋ ਕਲਗੀਧਰ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਅਨੰਦਪੁਰ ਸਾਹਿਬ ਦੀ ਇਸ ਪਾਵਨ ਨਗਰੀ ਵਿਖੇ ਸਿੱਖ ਸੰਗਤਾਂ ਨੂੰ ਵਿਸ਼ੇਸ਼ ਤੌਰ ਦੇ ਉੱਤੇ ਬਖਸ਼ਿਸ਼ਾਂ ਨਾਲ ਨਿਵਾਜਿਆ। ਗੁਰੂ ਜਿਹੜਾ ਹੈ ਉਹ ਸਿੱਖ ਦੇ ਮਨ ਨੂੰ ਨਾਮ ਨਾਲ ਰੰਗਦਾ। ਇਸੇ ਕਰਕੇ ਮਹਾਰਾਜ ਨੇ ਬਾਣੀ ਵਿੱਚ ਵੀ ਲਿਖਿਆ, ਹੋਲੀ ਕਿੰਨੀ ਸੰਤ ਸੇਵ ਰੰਗ ਲਾਗਾ ਅਤ ਲਾਲ ਦੇਵ, ਗੁਰ ਸੇਵਾਂ ਕਰ ਨਮਸਕਾਰ ਆਜ ਹਮਾਰੇ ਮੰਗਲ ਚਾਰ, ਆਜ ਹਮਾਰੇ ਗ੍ਰਹਿ ਆਨੰਦ ਚਿੰਤ ਲੱਥੀ ਭੇਟੇ ਗੋਬਿੰਦ, ਆਜ ਹਮਾਰੇ ਗ੍ਰਹਿ ਬਸੰਤ ਚਿੰਤ ਲੱਥੀ ਭੇਟੇ ਗੋਬਿੰਦ, ਆਜ ਹਮਾਰੇ ਬਨੇ ਫਾਗ ਪ੍ਰਭ ਸੰਗੀ ਮਿਲ ਖੇਲਣ ਲਾਗ। ਇਹ ਹੈ ਗੁਰੂ ਕੇ ਸਿੱਖਾਂ ਦੀ ਹੋਲੀ। ਆ ਮੋਟਰਸਾਈਕਲਾਂ 'ਤੇ ਚੜ੍ਹ ਕੇ ਖਰੂਦ ਮਚਾਉਂਦੇ ਹੋਏ ਕਿਸੇ ਧੀ ਭੈਣ ਦੀ ਇੱਜ਼ਤ ਨੂੰ ਬਰਕਰਾਰ ਨਾ ਰੱਖਦਿਆਂ ਹੋਇਆਂ ਸੀਟੀਆਂ ਮਾਰਦਿਆਂ ਢੋਲ ਵਜਾਉਂਦਿਆਂ ਆਪੇ ਤੋਂ ਬਾਹਰ ਹੋ ਜਾਣਾ, ਇਹ ਕਿਸੇ ਵੀ ਧਰਮ ਦੀ ਪਰੰਪਰਾ ਨਹੀਂ ਹੈ, ਇਹ ਗੁਰੂ ਕੇ ਸਿੱਖਾਂ ਦੀ ਪਰੰਪਰਾ ਨਹੀਂ ਹੈ। ਗੁਰੂ ਕੇ ਸਿੱਖਾਂ ਦੀ ਪਰੰਪਰਾ ਹੈ ਸਤ ਸੰਗਤ ਦੇ ਅੰਦਰ ਗੁਰੂ ਦੀ ਬਖਸ਼ਿਸ਼ ਪ੍ਰਾਪਤ ਕਰਨਾ, ਗੁਰੂ ਦੇ ਚਰਨਾਂ ਵਿੱਚ ਜੁੜ ਕੇ ਗੁਰੂ ਦਾ ਉਪਦੇਸ਼ ਗ੍ਰਹਿਣ ਕਰਕੇ ਮਨ ਦੇ ਅੰਦਰ ਆਪਣੇ ਹਿਰਦੇ ਨੂੰ ਨਾਮ ਨਾਲ ਰੰਗਣਾ, ਇਹ ਗੁਰੂ ਦੀ ਕਿਰਪਾ ਹੈ। ਆਓ ਇੱਕ ਬਚਨ ਜਿਹੜਾ ਆਪਾਂ ਰਲ ਕੇ ਸਾਂਝਿਆਂ ਪੜੀਏ, ਹੋਲੀ ਕਿੰਨੀ ਸੰਤ ਸੇਵ, ਹੋਲੀ ਕਿੰਨੀ ਸੰਤ ਸੇਵ, ਰੰਗ ਲਾਗਾ ਅਤ ਲਾਲ ਦੇਵ, ਰੰਗ ਲਾਗਾ ਅਤ ਲਾਲ ਦੇਵ, ਆਜ ਹਮਾਰੇ ਬਨੇ ਫਾਗ, ਆਜ ਹਮਾਰੇ ਬਨੇ ਫਾਗ, ਪ੍ਰਭ ਸੰਗੀ ਮਿਲ ਖੇਲਣ ਲਾਗ, ਪ੍ਰਭ ਸੰਗੀ ਮਿਲ ਖੇਲਣ ਲਾਗ। ਆਹ ਅਸੀਂ ਹੋਲੀ ਖੇਡ ਰਹੇ ਹਾਂ, ਇਹ ਗੁਰੂ ਦਾ ਸ਼ਬਦ ਤੁਹਾਡੇ ਮਨਾਂ ਦੇ ਅੰਦਰ ਰੰਗ ਲਾ ਰਿਹਾ, ਤੁਹਾਡੇ ਹਿਰਦੇ ਨੂੰ ਰੰਗ ਰਿਹਾ। ਗੁਰਸਿੱਖਾਂ ਨਾਲ ਮਿਲ ਕੇ, ਗੁਰੂ ਕੇ ਪਿਆਰਿਆਂ ਨਾਲ ਮਿਲ ਕੇ ਗੁਰੂ ਦੇ ਸ਼ਬਦ ਨੂੰ ਹਿਰਦੇ ਵਿੱਚ ਵਸਾਉਣਾ, ਇਹ ਗੁਰੂ ਕੇ ਸਿੱਖਾਂ ਦੀ ਹੋਲੀ ਜੇ। ਇਹ ਸੂਖਮ ਰੂਪ ਦੇ ਅੰਦਰ ਗੁਰੂ ਸਾਡੇ ਮਨ ਨੂੰ ਪ੍ਰਭੂ ਪਿਆਰ ਵਿੱਚ ਰੰਗ ਰਿਹਾ, ਔਰ ਜਿਹਨੂੰ ਗੁਰੂ ਕੀ ਸੰਗਤ ਵਿੱਚੋਂ ਪ੍ਰਭੂ ਪਿਆਰ ਦਾ ਰੰਗ ਲੱਗ ਗਿਆ, ਸਮਝ ਲਓ ਉਹ ਰੰਗ ਐਸਾ ਹੈ, ਉਹ ਖੁਸ਼ੀ ਐਸੀ ਹੈ, ਉਹ ਖੇੜਾ ਐਸਾ ਹੈ ਜਿਹੜਾ ਸਾਰੀ ਜ਼ਿੰਦਗੀ ਨਹੀਂ ਲੱਥਣਾ। ਆਹ ਰੰਗ ਤਾਂ ਘੰਟੇ ਬਾਅਦ ਫਿਰ ਲੱਥ ਜਾਣੇ, ਕੱਲ੍ਹ ਨੂੰ ਫਿਰ ਉਹ ਮਾਇਆ ਦੇ ਧੰਦੇ ਸ਼ੁਰੂ ਹੋ ਜਾਣੇ, ਸੰਸਾਰ ਦੇ ਕਲੇਸ਼ ਸ਼ੁਰੂ ਹੋ ਜਾਣੇ। ਪਰ ਜਿਸ ਨੇ ਗੁਰੂ ਕੀ ਸੰਗਤ ਦੇ ਅੰਦਰ ਗੁਰੂ ਕੀ ਸੇਵਾ ਕਰਦਿਆਂ ਗੁਰੂ ਕੇ ਸਿੱਖਾਂ ਦਾ ਰੰਗ ਮਾਣਦਿਆਂ ਹੋਇਆਂ ਪ੍ਰਭੂ ਪਿਆਰ ਵਿੱਚ ਆਪਣੇ ਮਨ ਨੂੰ ਰੰਗ ਲਿਆ, ਅਸਲ ਵਿੱਚ ਸਾਡੀ ਗੁਰੂ ਕੀ ਸਿੱਖਾਂ ਦੀ ਇਹ ਹੋਲੀ ਹੈ। ਉਹ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ, ਬਲਿਹਾਰੀ ਗੁਰ ਆਪਣੇ ਵਿੱਟੋਂ ਜਿਨ ਸਾਚੇ ਸਿਓਂ ਲਿਵਲਾਈ।
ਸ਼ਬਦ ਚੀਨ ਆਤਮ ਪਰਗਾਸਿਆ, ਸਹਿਜ ਰਹਿਆ ਸਮਾਈ।
ਸ਼ਬਦ ਚੀਨ ਆਤਮ ਪਰਗਾਸਿਆ, ਸਹਿਜੇ ਰਹਿਆ ਸਮਾਈ। ਸ਼ਬਦ ਦੇ ਰਾਹੀਂ, ਸ਼ਬਦ ਦੀ ਖੋਜ ਕਰਕੇ, ਸ਼ਬਦ ਦੀ ਵਿਚਾਰ ਕਰਕੇ ਜਿਨ੍ਹਾਂ ਨੇ ਆਪਣੇ ਅੰਦਰੋਂ ਆਤਮ ਦਾ ਪ੍ਰਕਾਸ਼ ਪੈਦਾ ਕਰ ਲਿਆ, ਉਹ ਸਦਾ ਆਤਮਿਕ ਅਡੋਲਤਾ ਵਿੱਚ ਟਿਕੇ ਰਹਿੰਦੇ ਹਨ।
ਰਹਾਉ ਗੁਰਮੁਖ ਗਾਵੇ ਗੁਰਮੁਖ ਬੂਝੇ, ਗੁਰਮੁਖ ਸ਼ਬਦ ਵਿਚਾਰੇ।
ਗੁਰਮੁਖ ਗਾਵੇ ਗੁਰਮੁਖ ਬੂਝੇ, ਗੁਰਮੁਖ ਪਰਮੇਸ਼ਵਰ ਦੇ ਨਾਮ ਨੂੰ ਗਾਉਂਦਾ, ਗੁਰਮੁਖ ਪਰਮੇਸ਼ਵਰ ਦੇ ਨਾਮ ਨੂੰ ਬੁੱਝਦਾ ਹੈ।
ਗੁਰਮੁਖ ਸ਼ਬਦ ਵਿਚਾਰੇ,
ਗੁਰਮੁਖ ਸ਼ਬਦ ਦੀ ਵਿਚਾਰ ਨੂੰ ਆਪਣੇ ਹਿਰਦੇ ਦੇ ਅੰਦਰ ਦ੍ਰਿੜ ਕਰਦਾ ਹੈ।
ਜੀਉ ਪਿੰਡ ਸਭ ਗੁਰ ਤੇ ਉਪਜੈ, ਗੁਰਮੁਖ ਕਾਰਜ ਸਵਾਰੇ।
ਜੀਉ ਪਿੰਡ ਸਭ ਗੁਰ ਤੇ ਉਪਜੈ, ਗੁਰਮੁਖ ਕਾਰਜ ਸਵਾਰੇ। ਭਾਵ ਗੁਰਮੁਖ ਜੀਵ ਗੁਰੂ ਦੀ ਸ਼ਰਨ ਵਿੱਚ ਪੈ ਕੇ ਇੱਕ ਨਵਾਂ ਜੀਵਨ, ਇੱਕ ਨਵਾਂ ਜੀਵਨ ਗੁਰੂ ਕੀ ਸ਼ਰਨ ਵਿੱਚੋਂ ਪ੍ਰਾਪਤ ਹੁੰਦਾ, ਗੁਰੂ ਕੀ ਸੰਗਤ ਵਿੱਚੋਂ ਨਵਾਂ ਜੀਉ ਪਿੰਡ ਜਿਹੜਾ ਹੈ, ਇੱਕ ਐਸਾ ਜੀਵਨ ਜਿਹੜਾ ਆਤਮਿਕ ਜੀਵਨ ਹੈ, ਜਿਹੜਾ ਰੂਹਾਨੀਅਤ ਦਾ ਜੀਵਨ ਹੈ, ਜਿਹੜਾ ਗੁਰਸਿੱਖੀ ਜੀਵਨ ਹੈ, ਜਿਹੜਾ ਸਬਰ ਤੇ ਸੰਤੋਖ ਦਾ ਜੀਵਨ ਹੈ, ਜਿਹੜਾ ਨਾਮ ਰਸ ਨਾਲ ਭਰਿਆ ਹੋਇਆ ਜੀਵਨ ਹੈ।
ਮਨਮੁਖ ਅੰਧਾ ਅੰਧ ਕਮਾਵੇ, ਬਿਖ ਖੱਟੇ ਸੰਸਾਰੇ।
ਸਤਿਗੁਰੂ ਕਹਿੰਦੇ ਨੇ ਪਰ ਮਨਮੁਖ ਜੀਵ ਜਿਹੜਾ ਹੈ ਉਹ ਅੰਧਾ, ਅੰਧਾ ਤੋਂ ਭਾਵ ਆਤਮਿਕ ਤੌਰ ਦੇ ਉੱਤੇ ਅਗਿਆਨਤਾ ਵਿੱਚ ਹੈ, ਜਿਸ ਨੂੰ ਆਪਣੇ ਆਉਣ ਵਾਲੇ ਸਮੇਂ ਦਾ ਪਤਾ ਨਹੀਂ ਹੈ, ਜਿਸ ਨੂੰ ਇਹ ਨਹੀਂ ਦਿਸਦਾ ਕਿ ਮੇਰੇ ਕੀਤੇ ਹੋਏ ਕਰਮਾਂ ਦਾ ਮੇਰੀ ਜ਼ਿੰਦਗੀ ਦੇ ਅੰਦਰ ਕਿਵੇਂ ਪ੍ਰਭਾਵ ਪੈਂਦਾ, ਉਹ ਬੰਦਾ ਅੰਨਾ, ਜਿਸ ਨੂੰ ਅੱਗੇ ਦੀ ਸੂਝ ਨਹੀਂ ਹੈ, ਜਿਸ ਨੂੰ ਕੱਲ੍ਹ ਦਾ ਪਤਾ ਨਹੀਂ ਹੈ, ਜਿਹੜਾ ਹਨੇਰੇ ਦੇ ਅੰਦਰ ਨਾ ਸਮਝੀ ਦੇ ਅੰਦਰ ਜੀਵਨ ਬਤੀਤ ਕਰ ਰਿਹਾ, ਅਸਲ ਦੇ ਅੰਦਰ ਉਹ ਅੰਧਾ ਹੈ। ਅਤੇ ਉਹ ਅੰਧਾ ਕੌਣ ਹੈ? ਉਹ ਮਨਮੁੱਖ ਹੈ, ਜਿਹੜਾ ਮਨ ਦੇ ਰਸਾਂ ਕਸਾਂ ਵਿੱਚ ਵਿਆਪਤ ਹੈ। ਮਨਮੁੱਖ ਅੰਧਾ ਅੰਧ ਕਮਾਵੇ, ਸਤਿਗੁਰੂ ਕਹਿੰਦੇ ਨੇ ਉਹ ਅੰਧ ਹੀ ਕਮਾਉਂਦਾ ਹੈ, ਔਰ ਜੀਵਨ ਦੇ ਅੰਦਰ ਬਿਖ ਖੱਟੇ ਸੰਸਾਰੇ, ਆਤਮਿਕ ਤੌਰ ਦੇ ਉੱਤੇ ਮੌਤ ਲਿਆਉਣ ਵਾਲੀ ਇਹ ਮਾਇਆ ਰੂਪੀ ਬਿਖ ਹੀ ਜਿਹੜੀ ਹੈ ਉਹ ਖੱਟਦਾ ਹੈ।
ਮਾਇਆ ਮੋਹ ਸਦਾ ਦੁੱਖ ਪਾਏ, ਬਿਨ ਗੁਰ ਅਤ ਪਿਆਰੇ।
ਮਾਇਆ ਮੋਹ ਕਰਕੇ ਸਤਿਗੁਰੂ ਕਹਿੰਦੇ ਨੇ ਐਸਾ ਜੀਵ ਜੀਵਨ ਦੇ ਅੰਦਰ ਸਦਾ ਹੀ ਇਹ ਤ੍ਰਿਸ਼ਨਾ ਰੂਪੀ, ਵਿਕਾਰਾਂ ਰੂਪੀ, ਪਾਪ ਰੂਪੀ ਕਰਮਾਂ ਦੇ ਕਰਕੇ ਦੁੱਖ ਹੀ ਭੋਗਦਾ ਹੈ।
ਸੋਈ ਸੇਵਕ ਜੇ ਸਤਿਗੁਰ ਸੇਵੇ, ਚਾਲਾ ਸਤਿਗੁਰ ਪਾਏ।
ਗੁਰਦੇਵ ਕਹਿੰਦੇ ਹਨ ਉਹੀ ਗੁਰੂ ਘਰ ਦੇ ਅਸਲ ਸੇਵਕ ਹਨ। ਸੋਈ ਸੇਵਕ ਜੇ ਸਤਿਗੁਰ ਸੇਵੇ, ਜਿਹੜੇ ਗੁਰੂ ਦੀ ਸੇਵਾ ਵਿੱਚ ਲੱਗਦੇ ਹਨ, ਚਾਲੈ ਸਤਿਗੁਰ ਭਾਏ, ਔਰ ਸਤਿਗੁਰੂ ਦੀ ਪ੍ਰੇਮਾ ਭਗਤੀ ਦੇ ਅੰਦਰ, ਸਤਿਗੁਰੂ ਦੀ ਰਜ਼ਾ ਦੇ ਅੰਦਰ, ਸਤਿਗੁਰੂ ਦੇ ਪਿਆਰ ਦੇ ਅੰਦਰ ਇਸ ਜੀਵਨ ਦੇ ਪੰਧ ਦੇ ਉੱਤੇ ਚੱਲਦੇ ਹਨ। ਚੱਲਣ ਤੋਂ ਭਾਵ ਕੀ ਹੈ? ਚੱਲਣ ਤੋਂ ਭਾਵ ਹੈ ਜੀਵਨ ਨੂੰ ਬਤੀਤ ਕਰਨਾ। ਜਿਹੜੇ ਮਨੁੱਖ ਗੁਰੂ ਦੇ ਹੁਕਮ ਅਨੁਸਾਰ ਆਪਣੇ ਜੀਵਨ ਨੂੰ ਬਤੀਤ ਕਰਦੇ ਹਨ, ਉਹ ਗੁਰੂ ਕੇ ਭਉ ਵਿੱਚ ਚੱਲ ਰਹੇ ਹਨ। ਸਤਿਗੁਰੂ ਕਹਿੰਦੇ ਨੇ ਐਸੇ ਜੀਵ ਉਸ ਕਰਤੇ ਪੁਰਖ ਮਾਲਕ ਦੀ ਸਿਫਤ ਸਲਾਹ ਕਰਦਿਆਂ ਗੁਰੂ ਦੇ ਭਾਉ ਦੇ ਅੰਦਰ ਚੱਲਦੇ ਹਨ।
ਸਾਚਾ ਸਿਫ ਸਾਚਾ ਸ਼ਬਦ ਸਿਫਤ ਹੈ ਸਾਚੀ, ਸੱਚਾ ਮਨ ਵਸਾਏ,
ਉਹਨਾਂ ਦੇ ਹਿਰਦੇ ਦੇ ਅੰਦਰ ਕਰਤੇ ਪੁਰਖ ਮਾਲਕ ਦੀ ਸੱਚੀ ਸਿਫਤ ਸਲਾਹ ਵਾਲਾ ਸੱਚਾ ਸ਼ਬਦ ਵਸਦਾ ਹੈ ਔਰ ਸੱਚੇ ਨਾਮ ਨੂੰ ਹੀ ਮਨ ਦੇ ਅੰਦਰ ਵਸਾਉਂਦੇ ਹਨ।
ਸੱਚੀ ਬਾਣੀ ਗੁਰਮੁਖ ਆਖੈ ਹਉਮੈ ਵਿੱਚੋਂ ਜਾਏ,
ਗੁਰੂ ਦੀ ਸ਼ਰਨ ਵਿੱਚ ਪੈਣ ਵਾਲੇ ਗੁਰਮੁਖ ਜੀਵ ਆਪਣੀ ਰਸਨਾ ਤੋਂ ਕਰਤੇ ਪੁਰਖ ਮਾਲਕ ਦੀ ਸਿਫਤ ਸਲਾਹ ਵਾਲੀ ਸੱਚੀ ਬਾਣੀ ਦਾ ਹੀ ਉਚਾਰਨ ਕਰਦੇ ਹਨ।
ਆਪੇ ਦਾਤਾ ਕਰਮ ਹੈ ਸਾਚਾ, ਸਾਚਾ ਸ਼ਬਦ ਸੁਣਾਏ,
ਉਹ ਇਸ ਗੱਲ ਨੂੰ ਅਨੁਭਵ ਕਰ ਲੈਂਦੇ ਹਨ ਕਿ ਕਰਤਾਰ ਅਕਾਲ ਪੁਰਖ ਵਾਹਿਗੁਰੂ ਆਪ ਹੀ ਜੀਵਨ ਦੇ ਅੰਦਰ ਸਾਰੇ ਸੁੱਖਾਂ ਦਾ ਦਾਤਾ ਹੈ ਔਰ ਆਪ ਹੀ ਸੱਚੇ ਸ਼ਬਦ ਨਾਲ ਜੋੜਨ ਵਾਲਾ ਹੈ। ਇਹ ਤੀਸਰਾ ਪਦਾ ਹੈ। ਤੀਸਰੇ ਪਦੇ ਦਾ ਜੇ ਅਸੀਂ ਸੰਖੇਪ ਰੂਪ ਦੇ ਅੰਦਰ ਵਿਚਾਰ ਕਰੀਏ ਤੇ ਸਤਿਗੁਰੂ ਮਹਾਰਾਜ ਨੇ ਗੁਰਸਿੱਖੀ ਜੀਵਨ ਦੀ ਜਿਹੜੀ ਜੁਗਤ ਹੈ, ਗੁਰਸਿੱਖੀ ਜੀਵਨ ਦਾ ਜਿਹੜਾ ਢੰਗ ਹੈ, ਜਿਸ ਬੰਦੇ ਦੇ ਮਨ ਦੇ ਅੰਦਰ ਪ੍ਰਭੂ ਦਾ ਪਿਆਰ ਲੱਗ ਜਾਂਦਾ, ਸੱਚਾ ਰੰਗ ਉਸ ਨੂੰ ਮਜੀਠ ਦਾ ਚੜ੍ਹ ਜਾਂਦਾ, ਸਤਿਗੁਰੂ ਮਹਾਰਾਜ ਕਹਿੰਦੇ ਨੇ ਜਿਨ੍ਹਾਂ ਨੂੰ ਇਹ ਮਜੀਠ ਦਾ ਸੱਚਾ ਰੰਗ ਲੱਗ ਜਾਂਦਾ ਉਹ ਗੁਰਮੁਖ ਬੰਦੇ। ਕਈ ਵਾਰ ਕਹਿੰਦੇ ਅਸੀਂ ਵੀ ਇਹ ਕੱਪੜਾ ਫਟ ਜਾਏਗਾ ਪਰ ਰੰਗ ਨਹੀਂ ਲੱਥੇਗਾ। ਉਹ ਗੁਰਮੁਖ ਬੰਦੇ ਜਿਨ੍ਹਾਂ ਨੇ ਆਪਣੇ ਮਨ ਨੂੰ ਸੱਚੇ ਨਾਮ ਦੇ ਰੰਗ ਵਿੱਚ ਰੰਗਿਆ, ਮਹਾਰਾਜ ਕਹਿੰਦੇ ਨੇ ਉਹਨਾਂ ਨੂੰ ਐਸਾ ਮਜੀਠ ਦਾ ਸੱਚਾ ਪ੍ਰਭੂ ਪਿਆਰ ਦਾ ਰੰਗ ਲੱਗ ਗਿਆ, ਸੰਸਾਰੀ ਤੌਰ ਦੇ ਉੱਤੇ ਕੋਈ ਵੀ ਵਿਪਤਾ ਆ ਜਾਏ, ਕੋਈ ਵੀ ਸੰਕਟ ਆ ਜਾਏ, ਕੋਈ ਵੀ ਮੁਸ਼ਕਲ ਆ ਜਾਏ, ਸਰੀਰ ਕਰਕੇ ਬਜ਼ੁਰਗੀ ਆ ਜਾਏ ਪਰ ਉਹਨਾਂ ਦੇ ਮਨ ਦੇ ਅੰਦਰ ਕਦੀ ਢਹਿੰਦੀ ਕਲਾ ਨਹੀਂ ਆਉਂਦੀ। ਉਹ ਮੌਤ ਤੋਂ ਨਹੀਂ ਡਰਦੇ, ਉਹ ਸੰਸਾਰ ਦੇ ਵਿਪਰੀਤ ਹਾਲਾਤਾਂ ਤੋਂ ਨਹੀਂ ਡਰਦੇ, ਉਹਨਾਂ ਦੇ ਮਨ ਦੇ ਅੰਦਰ ਐਸਾ ਪ੍ਰਭੂ ਦੇ ਪਿਆਰ ਦਾ ਰੰਗ ਲੱਗ ਜਾਂਦਾ। ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ, ਜਿਨ੍ਹਾਂ ਨੂੰ ਪ੍ਰਭੂ ਪ੍ਰੀਤ ਦਾ ਰੰਗ ਲੱਗਾ ਆਪਣੀ ਜ਼ਿੰਦਗੀ ਦੇ ਅੰਦਰ, ਉਹਨਾਂ ਨੇ ਆਪਣੇ ਜੀਵਨ ਵਿੱਚ ਆਈ ਹੋਈ ਇਸ ਵਿਕਟ ਘੜੀ ਦੇ ਅੰਦਰ ਵੀ ਆਪਣੇ ਹਿਰਦੇ ਦਾ ਗੁਰੂ ਤੋਂ ਪਿਆਰ ਨਹੀਂ ਖਤਮ ਕੀਤਾ। ਦੇਖੋ ਇਹ ਹੋਲਾ ਮਹੱਲਾ ਜਿਹੜਾ ਸਤਿਗੁਰੂ ਮਹਾਰਾਜ ਨੇ ਸਿੱਖਾਂ ਦੇ ਅੰਦਰ ਇੱਕ ਚੜ੍ਹਦੀ ਕਲਾ ਭਰੀ ਹੈ, ਸਿੱਖਾਂ ਦੇ ਅੰਦਰ ਇੱਕ ਵੀਰ ਰਸ ਭਰਿਆ ਹੈ, ਸਿੱਖਾਂ ਦੇ ਅੰਦਰ ਇੱਕ ਨਿਰਭੈਤਾ ਭਰੀ ਹੈ। ਕਿਉਂਕਿ ਜਿਹੜਾ ਬੰਦਾ ਸੱਚੇ ਮਾਰਗ 'ਤੇ ਤੁਰਦਾ ਹੈ ਨਾ, ਦੇਖੋ ਸੱਚ ਨੂੰ ਗ੍ਰਹਿਣ ਕਰਨਾ ਸੌਖਾ ਨਹੀਂ ਹੈ, ਬੜੀਆਂ ਮੁਸ਼ਕਲਾਂ ਨੇ, ਬੜੀ ਔਖਿਆਈ ਹੈ, ਅੰਦਰੋਂ ਵੀ ਅਤੇ ਬਾਹਰੋਂ ਵੀ। ਅੰਦਰ ਵੀ ਸਾਡੇ ਵਿਕਾਰ ਨੇ ਅਤੇ ਬਾਹਰ ਵੀ ਵਿਰੋਧੀ ਨੇ, ਅੰਦਰੋਂ ਮਾਇਆ ਨਾਲ ਜੂਝਣਾ ਔਰ ਬਾਹਰ ਸੱਚ ਦੇ ਵਿਰੋਧੀਆਂ ਨਾਲ ਜੂਝਣਾ, ਇਹ ਗੁਰਮੁਖ ਦਾ ਕੰਮ ਹੈ। ਅੰਦਰ ਜਿਹੜੀ ਮਾਇਆ ਆਡੀ ਹੈ, ਜਿਹੜੀ ਮਾਇਆ ਪ੍ਰਬਲ ਹੈ, ਜਿਹੜੇ ਵਿਕਾਰ ਪ੍ਰਬਲ ਹਨ, ਉਹਨੂੰ ਗਿਆਨ ਦੀ ਖੜਗ ਲੈ ਕੇ, ਗਿਆਨ ਦਾ ਸ਼ਸਤਰ ਲੈ ਕਰਕੇ ਉਸ ਮਾਇਆ ਦੇ ਪ੍ਰਭਾਵ ਨੂੰ ਖਤਮ ਕਰਨਾ। ਗਰੀਬੀ ਗਦਾ ਹਮਾਰੀ, ਖੰਨਾ ਸਗਲ ਰੇਨ ਸ਼ਾਰੀ, ਉਸ ਅੱਗੇ ਟਿਕੇ ਨਾ ਕੋ ਵਿਕਾਰੀ। ਇਹ ਦੈਵੀ ਗੁਣ ਨੇ, ਇਹ ਗੁਰੂ ਦੇ ਸ਼ਬਦ ਦੀ ਬਰਕਤ ਨਾਲ ਜਿਹੜੇ ਅੰਦਰਲੇ ਸਾਡੇ ਹਥਿਆਰ ਨੇ। ਦੁਨਿਆਵੀ ਤੌਰ ਦੇ ਉੱਤੇ, ਸੰਸਾਰੀ ਤੌਰ ਦੇ ਉੱਤੇ ਮਹਾਰਾਜ ਨੇ ਇਸ ਕਰਕੇ ਸਿੱਖ ਨੂੰ ਸੰਤ ਸਿਪਾਹੀ ਬਣਾਇਆ। ਦੇਖੋ ਸੰਤ ਜਿਹੜਾ ਅੰਦਰਲੀ ਬਿਰਤੀ ਹੈ, ਸਿਪਾਹੀ ਜਿਹੜੀ ਹੈ ਉਹਦਾ ਬਾਹਰਲਾ ਪ੍ਰਗਟਾ ਹੈ। ਕਿਉਂਕਿ ਦੁਨੀਆ ਦੇ ਅੰਦਰ ਜਿਹੜਾ ਬੰਦਾ ਕੂੜ ਨਾਲ ਜੁੜਿਆ ਉਹ ਕਦੀ ਨਹੀਂ ਚਾਹੁੰਦਾ ਸੱਚ ਜਿਹੜਾ ਉਹ ਸਥਾਪਿਤ ਹੋਵੇ। ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਸ਼ਹੀਦ ਕੀਤਾ, ਤੱਤੀ ਤਵੀ ਦੇ ਉੱਤੇ ਬਿਠਾ ਕੇ, ਤਸੀਏ ਦੇ ਕਰਕੇ ਇੱਕ ਯਤਨ ਸੀ ਕਿ ਸੱਚ ਦੀ ਚੱਲ ਰਹੀ ਇਹ ਜਿਹੜੀ ਰੌਸ਼ਨੀ ਹੈ ਇਸ ਨੂੰ ਬੁਝਾਇਆ ਜਾਏ, ਇਸ ਨੂੰ ਖਤਮ ਕੀਤਾ ਜਾਏ। ਅਤੇ ਸਤਿਗੁਰੂ ਮਹਾਰਾਜ ਨੇ ਫਿਰ ਮੀਰੀ ਅਤੇ ਪੀਰੀ ਇਕੱਠੀ ਕੀਤੀ, ਭਗਤੀ ਅਤੇ ਸ਼ਕਤੀ ਨੂੰ ਇਕੱਠੀ ਕਰਕੇ ਸਤਿਗੁਰੂ ਮਹਾਰਾਜ ਨੇ ਗੁਰਸਿੱਖਾਂ ਨੂੰ ਇਹ ਦ੍ਰਿੜ ਕਰਾਇਆ ਵੀ ਜਿੱਥੇ ਤੁਸੀਂ ਗੁਰੂ ਕੀ ਬਾਣੀ ਪੜ੍ਹਦਿਆਂ ਹੋਇਆਂ ਆਪਣੇ ਮਨ ਨੂੰ ਨਾਮ ਰੰਗ ਵਿੱਚ ਰੰਗਣਾ, ਉੱਥੇ ਹੱਥ ਦੇ ਅੰਦਰ ਸ਼ਸਤਰ ਵੀ ਫੜਨਾ, ਹਥਿਆਰ ਵੀ ਫੜਨੇ ਹਨ। ਅਤੇ ਇਹ ਸਿਪਾਹੀ ਵਾਲਾ ਸੁਭਾਅ ਇਹ ਵੀ ਆਪਣੀ ਜ਼ਿੰਦਗੀ ਦੇ ਅੰਦਰ ਧਾਰਨ ਕਰਨਾ, ਕਿਉਂਕਿ ਉਹਨਾਂ ਲੋਕਾਂ ਤੋਂ ਜਿਹੜੇ ਸੱਚ ਦੇ ਵਿਰੋਧੀ ਨੇ ਉਹਨਾਂ ਨਾਲ ਟਾਕਰਾ ਲੈਣਾ, ਉਹਨਾਂ ਨਾਲ ਦੋ ਹੱਥ ਕਰਨੇ ਇਹ ਜ਼ਰੂਰੀ ਹੈ। ਇਸੇ ਕਰਕੇ ਕਲਗੀਧਰ ਪਾਤਸ਼ਾਹ ਜੀ ਨੇ ਹੋਲੇ ਮਹੱਲੇ ਦੀ ਪਰੰਪਰਾ ਆਰੰਭ ਕੀਤੀ, ਮਿਲਟਰੀ ਟ੍ਰੇਨਿੰਗ, ਜਿੱਥੇ ਖਾਲਸਾਈ ਸ਼ਾਨ ਦਾ ਪ੍ਰਤੀਕ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਿੱਖਾਂ ਨੂੰ ਉਸ ਵੇਲੇ ਸ਼ਸਤਰ ਵਿੱਦਿਆ, ਘੋੜ ਸਵਾਰੀ, ਨੇਜਾ ਚਲਾਉਣਾ, ਗੱਤਕਾ ਖੇਡਣਾ, ਉਹਨਾਂ ਦੇ ਅੰਦਰ ਇੱਕ ਜੋਸ਼ ਬਣਿਆ ਰਹੇ, ਉਹਨਾਂ ਦੇ ਅੰਦਰ ਇੱਕ ਜਜ਼ਬਾ ਬਣਿਆ ਰਹੇ ਕਿ ਜੀਵਨ ਦੇ ਅੰਦਰ ਇਸ ਸੱਚ ਦੀ ਕਿਵੇਂ ਰਾਖੀ ਕਰਨੀ ਹੈ, ਕਿਵੇਂ ਸਥਾਪਿਤ ਕਰਨਾ ਹੈ, ਕਿਵੇਂ ਨਿਰਭੈਤਾ ਦੇ ਅੰਦਰ। ਕਿਉਂਕਿ ਸਮੇਂ ਸਮੇਂ ਦੇ ਉੱਤੇ ਦੇਖੋ ਜਿਹੜਾ ਵਿਰੋਧੀਆਂ ਦਾ ਸਰੂਪ ਹੈ ਉਹ ਬਦਲਦਾ ਜਾਂਦਾ। ਉਸ ਵੇਲੇ ਜਿਹੜੀ ਦੁਨਿਆਵੀ ਤੌਰ ਦੇ ਉੱਤੇ, ਵਿਚਾਰਧਾਰਕ ਤੌਰ ਦੇ ਉੱਤੇ ਵੀ ਲੜਾਈ ਸੀ ਗੁਰੂ ਕੇ ਸਿੱਖਾਂ ਦੀ, ਗੁਰੂ ਅਮਰਦਾਸ ਮਹਾਰਾਜ ਦੇ ਵੇਲੇ ਅਕਬਰ ਨੂੰ ਸ਼ਿਕਾਇਤਾਂ ਹੋਈਆਂ, ਭਾਈ ਜੇਠੇ ਨੂੰ ਸਤਿਗੁਰੂ ਮਹਾਰਾਜ ਨੇ ਭੇਜਿਆ, ਤਸੱਲੀ ਕਰਾਈ। ਵਿਚਾਰਧਾਰਕ ਤੌਰ ਦੇ ਉੱਤੇ ਕਿਤੇ ਵੀ ਉਹ ਲੋਕ ਠਹਿਰੇ ਨਹੀਂ ਜਦੋਂ ਵੀ ਗੁਰੂ ਕੇ ਸਿੱਖਾਂ ਨਾਲ ਚਰਚਾ ਹੋਈ। ਔਰੰਗਜ਼ੇਬ ਨੇ ਗੁਰੂ ਹਰਿਰਾਏ ਸਾਹਿਬ ਮਹਾਰਾਜ ਦੇ ਵੇਲੇ ਗੁਰੂ ਹਰਿ ਮਹਾਰਾਜ ਨੂੰ ਸੱਦਿਆ, ਬਾਬਾ ਰਾਮ ਰਾਏ ਜੀ ਨੂੰ ਭੇਜਿਆ, ਗੁਰੂ ਨਾਨਕ ਸਾਹਿਬ ਨੇ ਸਿੱਧਾਂ ਨਾਲ ਗੋਸ਼ਟ ਕੀਤੀ, ਸਭ ਸ਼ਾਂਤ ਕਰ ਦਿੱਤੇ। ਜਦੋਂ ਇਹ ਵਿਚਾਰਧਾਰਾ ਵਿੱਚ ਨਹੀਂ ਹਰਾ ਸਕੇ ਗੁਰੂ ਕੇ ਸਿੱਖਾਂ ਨੂੰ, ਖਤਮ ਨਹੀਂ ਕਰ ਸਕੇ, ਇਹ ਦਬਕਿਆਂ 'ਤੇ ਆ ਗਏ, ਇਹ ਧਮਕੀਆਂ 'ਤੇ ਆ ਗਏ, ਇਹ ਡਰਾਵੇ ਦੇਣ ਲੱਗ ਪਏ, ਇਹ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਲੱਗ ਪਏ। ਕਲਗੀਧਰ ਪਾਤਸ਼ਾਹ ਮਹਾਰਾਜ ਨੂੰ ਆਖਿਆ ਸੀ ਤੁਸੀਂ ਅਨੰਦਪੁਰ ਖਾਲੀ ਕਰ ਦਿਓ, ਤੁਸੀਂ ਸਾਡੀ ਪ੍ਰਜਾ ਹੋ, ਸਾਡੇ ਹੁਕਮ ਵਿੱਚ ਰਹੋ, ਇਹ ਰਣਜੀਤ ਨਗਾਰਾ ਵਜਾਉਣਾ ਛੱਡੋ, ਇਹ ਘੋੜ ਸਵਾਰੀ ਕਰਨੀ ਛੱਡੋ। ਸਤਿਗੁਰੂ ਮਹਾਰਾਜ ਕਹਿਣ ਲੱਗੇ ਸੱਚ ਨੂੰ ਇੱਦਾਂ ਨਹੀਂ ਦਵਾਇਆ ਜਾ ਸਕਦਾ, ਸੱਚ ਇੰਨਾ ਕਮਜ਼ੋਰ ਨਾ ਸਮਝੋ, ਸੱਚ ਦੇ ਕੋਲ ਦੁਨਿਆਵੀ ਬਲ ਵੀ ਹੈ। ਇਸੇ ਕਰਕੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਿੱਖ ਨੂੰ ਸ਼ਸਤਰ ਦਿੱਤੇ। ਇਹੀ ਮੇਰੀ ਆਗਿਆ ਸੁਣੋ ਹੇ ਪਿਆਰੇ, ਬਿਨਾਂ ਤੀਰ ਤੇਗੰ ਦੇਹੋ ਨਾ ਦਿਹਾਦਾਰੇ, ਬਿਨਾਂ ਸ਼ਸਤਰ ਕੇ ਸਿੰਘ ਨਰੰਗ ਭੇੜ ਜਾਣ ਗਹਿ ਕਾਨ ਤਾਕੋ ਕਿਤੇ ਲੈ ਸਿਧਾਨ। ਸਤਿਗੁਰੂ ਮਹਾਰਾਜ ਨੇ ਕਿਹਾ ਸ਼ਸਤਰਧਾਰੀ ਹੋਵੋ, ਬਲ ਪੈਦਾ ਕਰੋ, ਦੁਨਿਆਵੀ ਤੌਰ ਦੇ ਉੱਤੇ ਤਾਕਤ ਪੈਦਾ ਕਰੋ, ਦੇਖੋ ਕਿੱਥੇ ਬਲ ਵਰਤਣਾ, ਦੇਖੋ ਕਿੱਥੇ ਤੁਹਾਡਾ ਵਿਰੋਧੀ ਹੈ, ਕਿਵੇਂ ਉਸ ਨੂੰ ਇਸ ਸਮਾਜ ਦੇ ਅੰਦਰ ਰੋਕਣਾ ਹੈ। ਇਸ ਕਰਕੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਗੁਰੂ ਕੇ ਸਿੱਖਾਂ ਨੂੰ ਹੋਲੇ ਮਹੱਲੇ ਦੀ ਪਰੰਪਰਾ ਦਿੱਤੀ। ਹੋਲਾ ਮਹੱਲਾ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪ ਕੱਢਿਆ ਔਰ ਸਿੱਖਾਂ ਨੂੰ ਇੱਕ ਹੋਰ ਸਵਾਰੀ, ਜਿੱਥੇ ਵੱਡੀ ਗਿਣਤੀ ਦੇ ਅੰਦਰ ਸਿੱਖ ਸੰਗਤਾਂ ਨਿਹੰਗ ਸਿੰਘ ਅੱਜ ਸ਼ਸਤਰ ਕਲਾ ਦੇ, ਗੱਤਕੇ ਦੇ, ਨੇਜੇ ਦੇ, ਘੋੜ ਸਵਾਰੀ ਦੇ ਜੌਹਰ ਦਿਖਾਉਂਦੇ ਹਨ। ਇਹ ਖਾਲਸਾਈ ਸ਼ਾਨ ਦਾ ਪ੍ਰਤੀਕ ਹੈ, ਇਹ ਖਾਲਸਾਈ ਜੁਝਾਰੂ ਬਿਰਤੀ ਦਾ ਪ੍ਰਤੀਕ ਹੈ, ਇਹ ਇੱਕ ਐਸੀ ਬਿਰਤੀ ਦਾ ਪ੍ਰਤੀਕ ਹੈ ਜਿਹੜੀ ਇਹ ਦੱਸਦੀ ਹੈ ਕਿ ਸਿੱਖ ਕਦੀ ਵੀ ਅਵੇਸਲਾ ਨਹੀਂ ਹੁੰਦਾ, ਲਾਪਰਵਾਹ ਨਹੀਂ ਹੁੰਦਾ। ਹੁਣ ਵੀ ਸਾਨੂੰ ਸੋਚਣ ਦੀ ਲੋੜ ਹੈ, ਅੱਜ ਦੇ ਸਾਡੀ ਕੌਮ ਦੇ ਅੰਦਰ ਗਿਰਾਵਟਾਂ ਆਈਆਂ, ਕਮਜ਼ੋਰੀਆਂ ਆਈਆਂ, ਅਸੀਂ ਕੀ ਯਤਨ ਕਰੀਏ, ਕੀ ਏਜੰਡਾ ਬਣਾਈਏ, ਕੀ ਨਿਸ਼ਾਨਾ ਮਿਥੀਏ, ਜਿੱਥੇ ਜਿੱਥੇ ਸਾਨੂੰ ਢਾਹ ਲੱਗ ਰਹੀ ਹੈ ਉਸ ਢਾਹ ਨੂੰ ਅਸੀਂ ਕਿਵੇਂ ਖਤਮ ਕਰਨਾ ਹੈ, ਸਮਾਜ ਦੇ ਅੰਦਰ ਸਰਬੱਤ ਦੇ ਭਲੇ ਵਾਸਤੇ ਕਿਹੜੇ ਕਾਰਜ ਕਰਨ ਵਾਲੇ ਨੇ। ਇਹ ਗੁਰੂ ਕੇ ਸਿੱਖਾਂ ਨੂੰ ਸਤਿਗੁਰੂ ਮਹਾਰਾਜ ਨੇ ਹੋਲੇ ਮਹੱਲੇ ਦੇ ਕਰਕੇ ਇਹ ਪਰੰਪਰਾ ਦਿੱਤੀ ਹੈ। ਤੋ ਸਤਿਗੁਰੂ ਮਹਾਰਾਜ ਕਹਿੰਦੇ ਨੇ ਜਿਹੜਾ ਗੁਰਮੁਖ ਬੰਦਾ ਹੈ ਉਹ ਐਸੀ ਚੜ੍ਹਦੀ ਕਲਾ ਵਿੱਚ ਰਹਿੰਦਾ ਹੈ, ਐਸੇ ਵਿਗਾਸ ਵਿੱਚ ਰਹਿੰਦਾ ਹੈ, ਐਸੇ ਖੇੜੇ ਵਿੱਚ ਰਹਿੰਦਾ ਹੈ, ਉਹਨੂੰ ਦੁਨਿਆਵੀ ਜਨਮ ਮੌਤ ਦੀ ਕੋਈ ਪਰਵਾਹ ਨਹੀਂ ਹੈ, ਉਸਤਤ ਨਿੰਦਤ ਦਾ ਉਹਨੂੰ ਕੋਈ ਡਰ ਨਹੀਂ ਹੈ, ਸੰਸਾਰੀ ਸੰਕਟ ਦੀ ਉਹਨੂੰ ਕੋਈ ਫਿਕਰ ਨਹੀਂ ਹੈ, ਕਿਉਂਕਿ ਉਹ ਮੋਹ ਮਮਤਾ ਤੋਂ ਉੱਪਰ ਹੈ। ਤੋ ਸਤਿਗੁਰੂ ਮਹਾਰਾਜ ਨੇ ਸਾਨੂੰ ਤੀਸਰੇ ਪਦੇ ਦੇ ਅੰਦਰ ਇਹ ਉਪਦੇਸ਼ ਦਿੱਤਾ ਹੈ। ਆਓ ਅਗਲੇ ਬਚਨ ਸਰਵਨ ਕਰੋ ਜੀ।
ਗੁਰਮੁਖ ਕਾਲੇ ਗੁਰਮੁਖ ਖੱਟੇ, ਗੁਰਮੁਖ ਨਾਮ ਜਪਾਏ।
ਗੁਰਮੁਖ ਕਾਲੇ ਗੁਰਮੁਖ ਖੱਟੇ, ਗੁਰਮੁਖ ਨਾਮ ਜਪਾਏ। ਗੁਰਮੁਖ ਨਾਮ ਦੀ ਕਮਾਈ ਕਰਦਾ, ਘਾਲਣਾ ਕਰਦਾ, ਭਾਵ ਜੀਵਨ ਦੇ ਅੰਦਰ ਅਮਲੀ ਤੌਰ ਦੇ ਉੱਤੇ ਸਤ ਸੰਤੋਖ ਨੂੰ ਧਾਰਨ ਕਰਦਿਆਂ ਹੋਇਆਂ ਜੀਵਨ ਦੇ ਅੰਦਰ ਸ਼ੁਭ ਅਮਲ ਕਰਦਾ, ਇਹ ਗੁਰਮੁਖ ਦੀ ਘਾਲਣਾ ਹੈ। ਸਤਿਗੁਰੂ ਕਹਿੰਦੇ ਨੇ ਗੁਰਮੁਖ ਕਾਲੇ ਗੁਰਮੁਖ ਖੱਟੇ, ਨਾਮ ਦੀ ਕਮਾਈ ਕਰਦਾ, ਨਾਮ ਦੀ ਖੱਟੀ ਕਰਦਾ, ਔਰ ਗੁਰਮੁਖ ਨਾਮ ਜਪਾਏ, ਉਹ ਆਪ ਹਰ ਮਾਰਗ ਚੱਲਦਾ, ਹੋਰਨਾਂ ਨੂੰ ਹਰ ਮਾਰਗ ਪਾਏ, ਆਪ ਸੱਚ ਨਾਲ ਜੁੜਨਾ, ਸੰਸਾਰ ਦੇ ਅੰਦਰ ਸੱਚ ਨੂੰ ਸਥਾਪਿਤ ਕਰਨਾ, ਸੱਚ ਨੂੰ ਦ੍ਰਿੜ ਕਰਨਾ, ਇਹ ਸਤਿਗੁਰੂ ਮਹਾਰਾਜ ਨੇ ਸਾਨੂੰ ਆਪ ਸੇਧ ਦਿੱਤੀ ਹੈ।
ਸਦਾ ਅਲਿਪਤ ਸੱਚ ਰੰਗ ਰਾਤਾ, ਗੁਰ ਕੈ ਸਹਿਜ ਸੁਭਾਏ।
ਐਸਾ ਗੁਰਮੁਖ ਜੀਵ ਸਤਿਗੁਰੂ ਕਹਿੰਦੇ ਨੇ ਇਸ ਮਾਇਆ ਦੇ ਅੰਦਰ ਰਹਿੰਦਿਆਂ ਹੋਇਆਂ ਵੀ ਸਦਾ ਨਿਰਲੇਪ ਹੈ, ਸੱਚੇ ਰੰਗ ਦੇ ਅੰਦਰ ਰੰਗਿਆ ਹੋਇਆ। ਸਤਿਗੁਰੂ ਕਹਿੰਦੇ ਨੇ ਐਸਾ ਜੀਵ ਜਿਹੜਾ ਹੈ ਉਹ ਸਦਾ ਆਤਮਿਕ ਤੌਰ ਦੇ ਉੱਤੇ ਨਿਰਲੇਪ ਰਹਿੰਦਾ ਹੈ, ਸਦਾ ਅਲਿਪਤ ਸੱਚੇ ਰੰਗ ਰਾਤਾ, ਗੁਰ ਕੈ ਸਹਿਜ ਸੁਭਾਏ, ਆਤਮਿਕ ਅਡੋਲਤਾ ਦੇ ਅੰਦਰ ਟਿਕਿਆ ਰਹਿੰਦਾ ਹੈ, ਗੁਰੂ ਕੇ ਪ੍ਰੇਮ ਦੇ ਅੰਦਰ ਆਪਣਾ ਜੀਵਨ ਬਤੀਤ ਕਰਦਾ ਹੈ।
ਮਨਮੁਖ ਸਦ ਹੀ ਕੂੜੋ ਬੋਲੇ, ਬਿਖ ਬੀਜਾ ਬਿਖ ਖਾਏ।
ਇਸ ਦੇ ਉਲਟ ਜਿਹੜਾ ਸਾਕਤ ਬੰਦਾ ਹੈ ਉਹ ਜੀਵਨ ਵਿੱਚ ਸਦਾ ਕੂੜ ਹੀ ਬੋਲਦਾ, ਸਦਾ ਝੂਠ ਵਿੱਚ ਹੀ ਪਿਆ ਰਹਿੰਦਾ, ਸਦਾ ਵਿਕਾਰਾਂ ਵਿੱਚ ਹੀ ਪਿਆ ਰਹਿੰਦਾ, ਔਰ ਬਿਖ ਹੀ ਬੀਜਦਾ ਹੈ, ਫਿਰ ਬਿਖ ਬੀਜ ਕੇ ਬਿਖ ਹੀ ਜਿਹੜਾ ਹੈ ਉਹ ਆਪਣੇ ਜੀਵਨ ਦੇ ਅੰਦਰ ਵੱਢਦਾ ਹੈ।
ਜਮਕਾਲ ਬਾਧ ਤ੍ਰਿਸ਼ਨਾ ਦਾਦਾ, ਬਿਨ ਗੁਰ ਕਵਨ ਛਡਾਏ।
ਕਿਉਂਕਿ ਐਸਾ ਜੀਵ ਬਿਖ ਬੀਜਦਾ, ਬਿਖ ਦਾ ਰਿਜ਼ਲਟ ਇਹ ਨਤੀਜਾ ਇਹ ਹੈ ਕਿ ਉਹ ਜੰਮ ਦੀ ਫਾਈ ਵਿੱਚ ਪਿਆ ਰਹਿੰਦਾ, ਸਾਰੀ ਜ਼ਿੰਦਗੀ ਤ੍ਰਿਸ਼ਨਾ ਦੀ ਅਗਨ ਵਿੱਚ ਸੜਦਾ ਰਹਿੰਦਾ ਹੈ। ਜਮਕਾਲ ਬਾਧਾ ਤ੍ਰਿਸ਼ਨਾ ਦਾਦਾ, ਦਾਦਾ ਦਾ ਅਰਥ ਹੈ ਜਿਹੜਾ ਦਗਦ, ਜਿਹੜਾ ਜਲਣਾ, ਉਹਦਾ ਮਨ ਤ੍ਰਿਸ਼ਨਾ ਦੇ ਅੰਦਰ ਹਮੇਸ਼ਾ ਹੀ ਸੜਦਾ ਰਹਿੰਦਾ, ਚਾਹੇ ਉਹ ਬਸੰਤ ਹੋਵੇ, ਚਾਹੇ ਜਿਹੜੀ ਮਰਜ਼ੀ ਰੁੱਤ ਹੋਵੇ। ਜਿਹਦੇ ਬੰਦੇ ਦੇ ਮਨ ਦੇ ਅੰਦਰ ਤ੍ਰਿਸ਼ਨਾ, ਉਹਦਾ ਮਨ ਜਿਹੜਾ ਉਸ ਤ੍ਰਿਸ਼ਨਾ ਦੀ ਅਗਨੀ ਨਾਲ ਤਪਤ ਰਹਿੰਦਾ। ਜੀਓ ਤਪਤ ਹੈ ਬਾਰੇ ਬਾਰ, ਤਪ ਤਪ ਖਪੈ ਬਹੁਤ ਬੇਕਾਰ, ਜੈਤਨ ਬਾਣੀ ਵਿਸਰ ਜਾਏ, ਜਿਉਂ ਪੱਕਾ ਰੋਗੀ ਵਿਲ ਲਾਏ। ਉਹ ਤਾਂ ਪੱਕਾ ਰੋਗੀ ਹੈ, ਮਨਮੁੱਖ ਬੰਦਾ, ਉਹ ਪੱਕੇ ਰੋਗੀ ਦੀ ਤਰ੍ਹਾਂ ਜਿਹਨੂੰ ਪੱਕੀ ਬਿਮਾਰੀ ਹੈ, ਜਿਹਨੂੰ ਆਰਾਮ ਹੀ ਨਹੀਂ ਆਉਣਾ, ਉਹ ਸਾਰੀ ਜ਼ਿੰਦਗੀ ਹਾਏ ਹਾਈ ਕਰਦਾ ਰਹਿੰਦਾ ਮਨਮੁੱਖ ਬੰਦਾ, ਜਿਹੜਾ ਸੱਚ ਨੂੰ ਦ੍ਰਿੜ ਨਹੀਂ ਕਰਦਾ।
ਸੱਚਾ ਤੀਰਥ ਜਿਤ ਸਤ ਸਰ ਨਾਵਨ ਗੁਰਮੁਖ ਆਪ ਬੁਝਾਏ।
ਗੁਰਮੁਖ ਨੂੰ ਪਰਮਾਤਮਾ ਗੁਰੂ ਆਪ ਇਹ ਗੱਲ ਦੀ ਸਮਝ ਦੇ ਦਿੰਦਾ, ਗਿਆਨ ਦੇ ਦਿੰਦਾ। ਗੁਰੂ ਦੀ ਬਾਣੀ ਪੜ੍ਹਨ ਦਾ ਲਾਭ ਕੀ ਹੈ, ਫਾਇਦਾ ਕੀ ਹੈ? ਬੰਦੇ ਨੂੰ ਸੂਝ ਹੋ ਜਾਂਦੀ, ਬੰਦੇ ਨੂੰ ਪਤਾ ਲੱਗ ਜਾਂਦਾ ਸਹੀ ਕੀ ਹੈ ਅਤੇ ਗਲਤ ਕੀ ਹੈ, ਸੱਚ ਕੀ ਹੈ ਅਤੇ ਝੂਠ ਕੀ ਹੈ, ਅਸਲ ਦੇ ਅੰਦਰ ਪ੍ਰਾਪਤੀ ਕਿੱਥੇ ਹੈ ਅਤੇ ਭਟਕਣਾ ਖੁਆਰੀ ਕਿੱਥੇ ਹੈ। ਗੁਰਮੁਖ ਨੂੰ ਇਹ ਪਤਾ ਲੱਗ ਜਾਂਦਾ ਕਿ ਅਸਲ ਦੇ ਅੰਦਰ ਸੱਚਾ ਜਿਹੜਾ ਤੀਰਥ ਹੈ ਉਹ ਕਿਹੜਾ ਹੈ। ਉਹ ਸੱਚਾ ਤੀਰਥ ਜਿਹੜਾ ਹੈ ਉਹ ਗੁਰੂ ਦੇ ਸ਼ਬਦ ਦੇ ਅੰਦਰ ਆਪਣੇ ਮਨ ਦਾ ਇਸ਼ਨਾਨ ਕਰਾਉਣਾ, ਇਹ ਹੀ ਸੱਚਾ ਤੀਰਥ ਇਸ਼ਨਾਨ ਹੈ। ਸੱਚਾ ਤੀਰਥ ਜਿਤ ਸਤ ਸਰ ਨਾਵਣ, ਜਿਸ ਸਤ ਸਰ ਦੇ ਉੱਤੇ ਨਹਾਉਣਾ ਉਹ ਕਿਹੜਾ ਸੱਚਾ ਤੀਰਥ ਹੈ, ਗੁਰਮੁਖ ਆਪ ਬੁਝਾਏ। ਇਹ ਸੂਝ ਜਿਹੜੀ ਹੈ ਇਹ ਗੁਰਮੁਖ ਨੂੰ ਪਤਾ ਲੱਗਦੀ ਹੈ।
ਅੱਠ ਸੱਠ ਤੀਰਥ ਗੁਰ ਸ਼ਬਦ ਦਿਖਾਏ ਤਿਤ ਨਹਾਤ ਮਲ ਜਾਏ।
ਗੁਰੂ ਦੇ ਸ਼ਬਦ ਵਿੱਚੋਂ ਉਸ ਨੂੰ 68 ਤੀਰਥਾਂ ਦੀ ਸੂਝ ਹੋ ਜਾਂਦੀ ਹੈ, ਜਿਸ ਵਿੱਚ ਇਸ਼ਨਾਨ ਕਰਨ ਦੇ ਨਾਲ ਮਨ ਦੀ ਮੈਲ ਚਲੀ ਜਾਂਦੀ ਹੈ।
ਸੱਚਾ ਸ਼ਬਦ ਸੱਚਾ ਹੈ ਨਿਰਮਲ, ਨਾ ਮਲ ਲੱਗੇ ਨਾ ਲਾਏ।
ਸ਼ਬਦ ਕਿਉਂਕਿ ਕਰਤੇ ਪੁਰਖ ਮਾਲਕ ਦੀ ਸਿਫਤ ਸਲਾਹ ਨਾਲ ਭਰਿਆ ਹੋਇਆ ਹੈ, ਇਸ ਕਰਕੇ ਸ਼ਬਦ ਨਾਲ ਜੁੜੇ ਬੰਦੇ ਦੇ ਮਨ ਦੇ ਅੰਦਰ ਕਦੀ ਮੈਲ ਲੱਗਦੀ ਨਹੀਂ। ਸਾਚ ਨਾ ਲੱਗੇ ਮੈਲ, ਕਿਆ ਮਲ ਧੋਈਏ, ਗੁਣਾ ਹਾਰ ਪਰੋਏ ਕਿਸ ਕੋ ਰੋਈਏ, ਵਿਚਾਰ ਮਾਰੇ ਤਰੇ ਤਾਰੇ ਉਲਟ ਜੋਣ ਨਾ ਆਵੇ। ਆਪ ਪਾਰਸ ਪਰਮ ਧਿਆਨੀ ਸਾਚ ਸਾਚੇ ਭਾਵੇ। ਸੱਚ ਨਾਲ ਜੁੜੇ ਰਵਾਂਗੇ ਕਦੀ ਜ਼ਿੰਦਗੀ ਦੇ ਅੰਦਰ ਮੈਲੇ ਨਹੀਂ ਹੋਵਾਂਗੇ, ਕਿਤੇ ਭਟਕਣ ਦੀ ਲੋੜ ਨਹੀਂ ਹੈ। ਨਿਤਨੇਮੀ ਬਣਾਂਗੇ, ਅੰਮ੍ਰਿਤ ਵੇਲੇ ਉੱਠ ਕੇ ਵਾਹਿਗੁਰੂ ਦੀ ਸਿਫਤ ਸਲਾਹ ਜੜਾਂਗੇ, ਸਤਸੰਗਤ ਕਰਾਂਗੇ, ਕਿਤੇ ਭਟਕਣ ਦੀ ਹੋਰ ਜ਼ਰੂਰਤ ਨਹੀਂ। ਗੁਰੂ ਨਾਲ ਪਿਆਰ ਰੱਖ, ਗੁਰੂ ਦੇ ਨਾਲ ਜਿਹੜੇ ਬੰਦੇ ਹੇਤ ਰੱਖਦੇ ਨੇ ਐਸੇ ਬੰਦੇ ਦੁਨਿਆਵੀ ਤੌਰ ਦੇ ਉੱਤੇ ਖੁਆਰ ਹੋਣ ਤੋਂ ਬਚ ਜਾਂਦੇ ਹਨ।
ਸੱਚੀ ਸਿਫਤ ਸੱਚੀ ਸਲਾਹ ਪੂਰੇ ਗੁਰ ਤੇ ਪਾਏ।
ਪੂਰੇ ਗੁਰੂ ਦੀ ਕਿਰਪਾ ਨਾਲ ਉਹਨਾਂ ਜੀਵਾਂ ਨੂੰ ਕਰਤੇ ਪੁਰਖ ਮਾਲਕ ਦੀ ਜਿਹੜੀ ਸੱਚੀ ਵਡਿਆਈ ਹੈ, ਸਦਾ ਥਿਰ ਵਡਿਆਈ, ਸੱਚੀ ਤੋਂ ਭਾਵ ਜਿਹੜੀ ਕਦੀ ਬਿਨਸਦੀ ਨਹੀਂ ਹੈ, ਜੋ ਪਰਮਾਤਮਾ ਹੈ ਉਹ ਕਦੀ ਬਦਲੇਗਾ ਨਹੀਂ, ਉਹ ਕਦੀ ਖਤਮ ਨਹੀਂ ਹੋਵੇਗਾ, ਉਹਦੀ ਜਿਹੜੀ ਵਡਿਆਈ ਹੈ ਉਹ ਸਦੀਵੀ ਹੈ, ਉਹ ਸਦਾ ਸਿਰ ਹੈ, ਉਸੇ ਨੂੰ ਸੱਚੀ ਕਿਹਾ ਗਿਆ। ਬੰਦੇ ਦੀ ਵਡਿਆਈ ਅੱਜ ਹੁੰਦੀ ਕੱਲ੍ਹ ਨਹੀਂ ਹੁੰਦੀ, ਕਿਉਂਕਿ ਬੰਦੇ ਦੀ ਵਡਿਆਈ ਰੂਪ ਰੰਗ ਨਾਲ ਜੁੜੀ ਹੋਈ ਹੈ, ਬਾਹਰੀ ਹੈ, ਪਰ ਕਰਤੇ ਪੁਰਖ ਮਾਲਕ ਦੀ ਵਡਿਆਈ ਸੱਚੀ ਹੈ। ਸਤਿਗੁਰੂ ਮਹਾਰਾਜ ਬਖਸ਼ਿਸ਼ ਕਰਦੇ ਹਨ।
ਤਨ ਮਨ ਸਭ ਕਿਛ ਹਰ ਤਿਸ ਕੇਰਾ ਦੁਰਮਤ ਕਹਿਣ ਨਾ ਜਾਏ।
ਫਿਰ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ 6ਵੇਂ ਪਦੇ ਦੇ ਅੰਦਰ ਬਚਨ ਕਰਦੇ ਹਨ, ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ। ਤਨ ਮਨ ਸਭ ਖਿੱਚ ਹਰ ਤਿਸ ਕੇਰਾ, ਸਾਡੇ ਸੰਸਾਰੀ ਜੀਵਾਂ ਦਾ ਇਹ ਤਨ ਇਹ ਮਨ ਜੀਓ ਅਤੇ ਪਿੰਡ ਇਹ ਸਭ ਉਸ ਕਰਤੇ ਪੁਰਖ ਮਾਲਕ ਦਾ। ਅਸੀਂ ਬਚਨ ਪੜ੍ਹਦੇ ਹਾਂ, ਤੁਧ ਆਗੇ ਅਰਦਾਸ ਕੁਮਾਰੀ ਜੀਓ ਪਿੰਡ, ਸਭ ਤੇਰਾ ਕਉ ਨਾਨਕ, ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੇ ਮੇਰਾ। ਇਹ ਗੱਲ ਤਾਂ ਅੰਦਰੋਂ ਦ੍ਰਿੜ ਕਰਨੀ ਪੈਂਦੀ ਹੈ ਸ਼ਬਦ ਦੀ ਵਿਚਾਰ ਕਰਨ ਦੇ ਨਾਲ। ਸਰਵਣ ਕਰਦੇ ਹਾਂ ਚੰਗੀ ਗੱਲ ਹੈ, ਪਰ ਜਦੋਂ ਸ਼ਬਦ ਦੀ ਵਿਚਾਰ ਕਰਾਂਗੇ ਇਸ ਗੱਲ ਦੀ ਸੂਝ ਹੋਏਗੀ, ਇਸ ਗੱਲ ਦਾ ਅਨੁਭਵ ਹੋਏਗਾ। ਜਦੋਂ ਮਹਾਰਾਜ ਬਾਣੀ ਦੇ ਅੰਦਰ ਸਾਨੂੰ ਇਹ ਦ੍ਰਿੜ ਕਰਾਉਣਗੇ, ਅਕਾਲ ਪੁਰਖ ਵਾਹਿਗੁਰੂ ਨੇ ਤੈਨੂੰ ਅੱਖਾਂ ਦਿੱਤੀਆਂ, ਕੰਨ ਦਿੱਤੇ, ਹੱਥ ਪੈਰ ਦਿੱਤੇ, ਧੀਆਂ ਪੁੱਤਰ ਦਿੱਤੇ, ਮਹਿਲ ਮਾੜੀਆਂ ਦਿੱਤੀਆਂ, ਪਦਾਰਥ ਦਿੱਤੇ, ਫਿਰ ਆਪਣੇ ਆਪ ਮਨ ਵਿੱਚੋਂ ਨਿਕਲੇਗਾ ਕਿ ਵਾਕਈ ਇਹ ਸਰੀਰ ਵੀ ਔਰ ਇਹ ਆਤਮਾ ਵੀ ਤਾਂ ਪਰਮਾਤਮਾ ਦੀ ਦਿੱਤੀ ਹੋਈ ਹੈ। ਪਰ ਸਤਿਗੁਰੂ ਕਹਿੰਦੇ ਦੁਰਮਤ ਕਹਿਣ ਨਾ ਜਾਏ, ਖੋਟੀ ਮਤ ਦੇ ਨਾਲ ਇਹ ਬੰਦਾ ਕਹਿ ਨਹੀਂ ਸਕਦਾ, ਸੱਚੀ ਮਤ ਲੈ ਕੇ ਹੀ ਇਹ ਗੱਲ ਅਨੁਭਵ ਹੋਏਗੀ।
ਹੁਕਮ ਹੋਵੇ ਤਾਂ ਨਿਰਮਲ ਹੋਵੇ ਹਉਮੈ ਵਿੱਚੋਂ ਜਾਏ।
ਹਾਂ, ਜਦੋਂ ਮਾਲਕ ਦਾ ਹੁਕਮ ਹੋ ਜਾਏ, ਬਖਸ਼ਿਸ਼ ਹੋ ਜਾਏ, ਤੇ ਫਿਰ ਬੰਦੇ ਦਾ ਮਨ ਨਿਰਮਲ ਹੋ ਜਾਂਦਾ, ਮਨ ਦਾ ਸ਼ੀਸ਼ਾ ਸਾਫ਼ ਹੋ ਜਾਂਦਾ, ਹਉਮੈ ਖਤਮ ਹੋ ਜਾਂਦੀ, ਤੇ ਫਿਰ ਨਾਮ ਦੀ ਵਡਿਆਈ ਦਾ ਹਿਰਦੇ ਦੇ ਅੰਦਰ ਪ੍ਰਕਾਸ਼ ਹੋ ਜਾਂਦਾ ਹੈ।
ਗੁਰ ਕੀ ਸਾਖੀ ਸਹਿਜੇ ਚਾਖੀ ਤ੍ਰਿਸ਼ਨਾ ਅਗਨ ਬੁਝਾਏ।
ਜਿਹੜੇ ਜੀਵ ਆਤਮਕ ਅਡੋਲਤਾ ਦੇ ਅੰਦਰ, ਸਹਿਜ ਦੇ ਅੰਦਰ ਗੁਰੂ ਕੀ ਸਿੱਖਿਆ ਨੂੰ, ਗੁਰੂ ਦੇ ਸ਼ਬਦ ਨੂੰ ਹਿਰਦੇ ਦੇ ਅੰਦਰ ਦ੍ਰਿੜ ਕਰਦੇ ਹਨ, ਐਸੇ ਜੀਵਾਂ ਦੀ ਜਿਹੜੀ ਤ੍ਰਿਸ਼ਨਾ ਦੀ ਅਗਨ ਹੈ ਉਹ ਬੁਝ ਜਾਂਦੀ ਹੈ।
ਗੁਰ ਕੈ ਸ਼ਬਦ ਰਾਤਾ ਸਹਿਜੇ ਮਾਤਾ
सहज रहे समाए।
सतगुरु महाराज दृढ़ कराते हैं गुरु के शब्द की बरकत न ऐसे बंदे का मन हमेशा नाम में रंगया रहा है और सहज से अडोलता के अंदर टिकया रहा है।
हर का नाम सत कर जाना गुर कै भाए प्यारे।
गुरु के भाव और प्यार के अंदर ओ जीव हरी दे नाम नू सत करके जानदे हन।
सच्ची वडियाई गुर ते पाई सच्चा नाए प्यारे।
सच्चे नाम नाल प्यार दी बरकत नाल गुरु कोलों सच्ची वडियाई सच्ची शोभा जड़ी है ओ नाम दी गुरु के सिख सतगुरु दे चरणा विचों प्राप्त करदे हन।
एक सच्चा सब मह वरता है विरला को विचारे।
कोई गुरमुख विरला जीव सतगुरु की कृपा दे नाल इस गल दी हिरदे दे अंदर विचार करता है कि इको परमात्मा जो सदा थिर है वह सब जीवां दे अंदर रमिया होया है।
आपे मेल लाए ता बखसे सच्ची भगत सवारे।
आप जदों सतगुरु कृपा करते हैं जीव नू बख्श के बख्शिशा करके प्रेमा भगती दे के ऐसे गुरु के सिख नू आत्मक तौर दे उत्ते संवार देंदे हन सुंदर बना देंदे हन। जिन्हां नू गुरु अपने शब्द दे अंदर मन दे अंदर प्रभु दा प्यार पैदा करदा है उन्हां दा आत्मक जीवन जिहड़ा है वह समरिया होया है ਉਹ ਖੇੜੇ ਦੇ ਅੰਦਰ ਹਨ।
ਸਭ ਸੱਚ 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 ਵਰਤੈ ਗੁਰਮੁਖ ਕੋਈ ਜਾਣੈ।
ਇਹ ਅੰਤਮ ਪਦਾ ਹੈ ਸਤਿਗੁਰੂ ਮਹਾਰਾਜ ਦੀ ਇਸ ਪਾਵਨ ਅਸ਼ਟਪਦੀ ਦਾ। ਫਿਰ ਗੁਰਦੇਵ ਉਸੇ ਗੱਲ ਦੇ ਉੱਤੇ ਮੋਹਰ ਲਾਉਂਦੇ ਹਨ ਕਿ ਕੋਈ ਗੁਰਮੁਖ ਜੀਵ ਵਿਰਲਾ ਜਿਹੜਾ ਇਸ ਜੀਵਨ ਦੇ ਅੰਦਰ ਗੁਰੂ ਦੀ ਸ਼ਰਨ ਵਿੱਚ ਪੈਂਦਾ ਹੈ ਉਸ ਨੂੰ ਇਹ ਸੂਝ ਆ ਜਾਂਦੀ ਹੈ ਕਿ ਇਹ ਸਾਰਾ ਪਸਾਰਾ ਉਸ ਕਰਤੇ ਪੁਰਖ ਮਾਲਕ ਦੀ ਉਸ ਸੱਚੇ ਮਾਲਕ ਦੀ ਖੇਡ ਹੈ। ਸਭੋ ਸੱਚ ਸੱਚ ਵਰਤੈ ਗੁਰਮੁਖ ਕੋਈ ਜਾਣੈ। ਇਹ ਸੱਚ ਵਰਤ ਰਿਹਾ ਹੈ ਇਹ ਪਰਮਾਤਮਾ ਵਰਤ ਰਿਹਾ ਹੈ ਉਸ ਕਰਤੇ ਪੁਰਖ ਮਾਲਕ ਦੀ ਆਪਣੀ ਰਚੀ ਹੋਈ ਖੇਡ ਹੈ ਔਰ ਸਾਰੇ ਉਸ ਪਸਾਰੇ ਦੇ ਅੰਦਰ ਜਿਹੜਾ ਬੰਦਾ ਮਾਲਕ ਨੂੰ ਦੇਖ ਲੈਂਦਾ ਮਾਲਕ ਦੀ ਸੱਤ ਹੋਂਦ ਦਾ ਉਹਦੇ ਹਿਰਦੇ ਦੇ ਅੰਦਰ ਵਿਸ਼ਵਾਸ ਪੈਦਾ ਹੋ ਜਾਂਦਾ ਔਰ ਸਤਿਗੁਰੂ ਕਹਿੰਦੇ ਨੇ ਉਹ ਆਪ ਇਹ ਬਖਸ਼ਿਸ਼ ਕਰਦਾ ਹੈ।
ਜੰਮਨ ਮਰਨਾ ਹੁਕਮ ਵਰਤਾ ਗੁਰਮੁਖ ਆਪ ਪਛਾਣੈ।
ਗੁਰਮੁਖ ਆਪਣੇ ਆਪੇ ਦੀ ਨਿੱਜ ਸਰੂਪ ਦੀ ਜਦੋਂ ਪਛਾਣ ਕਰ ਲੈਂਦਾ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਜਦੋਂ ਮੂਲ ਦੀ ਪਛਾਣ ਕਰ ਲੈਂਦਾ ਫਿਰ ਉਸ ਨੂੰ ਪਤਾ ਲੱਗਦਾ ਕਿ ਜੰਮਣਾ ਤੇ ਮਰਨਾ ਇਹ ਮਾਲਕ ਦੀ ਖੇਡ ਹੈ ਇਹ ਸੰਜੋਗ ਤੇ ਵਿਜੋਗ ਉਸ ਦੀ ਰਜ਼ਾ ਹੈ ਦਿਨ ਤੇ ਰਾਤ ਉਸ ਮਾਲਕ ਦਾ ਹੁਕਮ ਹੈ ਪਤਝੜ ਤੇ ਬਸੰਤ ਇਹ ਵਾਹਿਗੁਰੂ ਦੀ ਪੈਦਾ ਕੀਤੀ ਇਹ ਚੱਲਦਾ ਰਹੇਗਾ ਸੰਸਾਰ ਦੇ ਅੰਦਰ ਇਹ ਸੂਝ ਜਿਹੜੀ ਹੈ ਇਹ ਗੁਰੂ ਦੀ ਕਿਰਪਾ ਨਾਲ ਹੁੰਦੀ ਹੈ।
ਨਾਮ ਧਿਆਏ ਤਾਂ ਸਤਿਗੁਰ ਪਾਏ ਜੋ ਇੱਛਾ ਸੋ ਫਲ ਪਾਏ।
ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ। ਨਾਮ ਧਿਆਏ ਤਾਂ ਸਤਿਗੁਰ ਪਾਏ ਜੇ ਜੀਵ ਨਾਮ ਨੂੰ ਧਿਆਏ ਕਰਤੇ ਪੁਰਖ ਮਾਲਕ ਦੀ ਸਿਫਤ ਸਲਾਹ ਹਿਰਦੇ ਦੇ ਅੰਦਰ ਦ੍ਰਿੜ ਕਰੇ ਤਾਂ ਸਤਿਗੁਰ ਪਾਏ ਅਤੇ ਸਤਿਗੁਰੂ ਨੂੰ ਉਹ ਪਾ ਜਾਂਦਾ। ਬੱਚਾ ਮਿਹਨਤ ਕਰੇ ਚੰਗਾ ਕੰਮ ਕਰੇ ਮਾਂ ਬਾਪ ਨੂੰ ਚੰਗਾ ਲੱਗਦਾ। ਬੱਚਾ ਵਿਦਿਆਰਥੀ ਸਟੂਡੈਂਟ ਮਿਹਨਤ ਕਰੇ ਪਾਸ ਹੋਵੇ ਅਧਿਆਪਕ ਨੂੰ ਬਹੁਤ ਚੰਗਾ ਲੱਗਦਾ। ਇਸੇ ਤਰੀਕੇ ਜਿਹੜੇ ਗੁਰੂ ਕੇ ਸਿੱਖ ਹਿਰਦੇ ਦੇ ਅੰਦਰ ਗੁਰੂ ਕੀ ਬਾਣੀ ਨੂੰ ਦ੍ਰਿੜ ਕਰਦੇ ਹਨ ਸ਼ਬਦ ਨਾਲ ਜੁੜਦੇ ਹਨ ਅੰਮ੍ਰਿਤ ਵੇਲੇ ਦੀ ਸੰਭਾਲ ਕਰਦੇ ਹਨ ਗੁਰੂ ਕੇ ਲੜ ਲੱਗਦੇ ਹਨ ਰਹਿਤ ਵਿੱਚ ਰਹਿੰਦੇ ਹਨ ਗੁਰੂ ਨੂੰ ਚੰਗੇ ਲੱਗਦੇ ਹਨ ਗੁਰੂ ਨੂੰ ਭਾ ਜਾਂਦੇ ਹਨ। ਭਗਤ ਤੇਰੇ ਮਨ ਭਾਵਦੇ ਦਰਸੋਹਨ ਕੀਰਤ ਗਾਵਦੇ ਤੇਰੇ ਦਰ ਦੇ ਉੱਤੇ ਤੇਰੀ ਕੀਰਤੀ ਕਰਦੇ ਹੋਏ ਭਗਤ ਤੈਨੂੰ ਭਾਉਂਦੇ ਹਨ ਤੈਨੂੰ ਚੰਗੇ ਲੱਗਦੇ ਹਨ ਮਾਲਕ ਰੀਝਦਾ ਕਿਉਂਕਿ ਮਾਲਕ ਸਾਡੇ ਇਸ ਆਤਮਕ ਸਰੂਪ ਨੂੰ ਆਤਮਕ ਪਿਆਰ ਨੂੰ ਦੇਖਦਾ ਤੇ ਦੇਖ ਕੇ ਵਿਗਸ ਕੇ ਫਿਰ ਸਾਰੀਆਂ ਇੱਛਾਵਾਂ ਉਸ ਗੁਰੂ ਕੇ ਸਿੱਖ ਦੀਆਂ ਪੂਰੀਆਂ ਕਰ ਦਿੰਦਾ ਜੋ ਇੱਛੇ ਸੋ ਫਲ ਪਾਏ।
ਨਾਨਕ ਤਿਸ ਦਾ ਸਭ ਕਿਛ ਹੋਵੇ ਜੇ ਵਿੱਚੋਂ ਆਪ ਗਵਾਏ।
ਧੰਨ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ ਨਾਨਕ ਤਿਸ ਦਾ ਸਭ ਕਿਛ ਹੋਵੇ ਜੇ ਵਿੱਚੋਂ ਆਪ ਗਵਾਏ। ਜਿਹੜਾ ਵਿੱਚੋਂ ਆਪਾ ਭਾਵ ਗਵਾ ਲੈਂਦਾ ਅਸਲ ਦੇ ਅੰਦਰ ਸਾਰਾ ਪਸਾਰਾ ਉਸ ਦੀ ਆਪਣੀ ਹੋਂਦ ਨਾਲ ਜੁੜ ਜਾਂਦਾ। ਉਸ ਨੂੰ ਜੀਵਨ ਦੇ ਅੰਦਰ ਕਰਤੇ ਪੁਰਖ ਮਾਲਕ ਦਾ ਸੰਗ ਪ੍ਰਾਪਤ ਹੋ ਜਾਂਦਾ ਪਰਮੇਸ਼ਵਰ ਦਾ ਰੂਪ ਹੋ ਜਾਂਦਾ ਅਤੇ ਫਿਰ ਉਹਨੂੰ ਕਿਸੇ ਗੱਲ ਦੀ ਜ਼ਿੰਦਗੀ ਦੇ ਅੰਦਰ ਕਮੀ ਨਹੀਂ ਰਹਿ ਜਾਂਦੀ। ਜਿਹੜਾ ਮਾਲਕ ਨਾਲ ਜੁੜ ਗਿਆ ਮਾਲਕ ਦਾ ਰੂਪ ਹੋ ਗਿਆ ਅਤੇ ਸਾਰੀ ਕਾਇਨਾਤ ਤਾਂ ਮਾਲਕ ਦੇ ਅਧੀਨ ਹੈ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਮੇਰੇ ਰਾਮ ਰਾਏ ਤੂੰ ਸੰਤਾਂ ਕਾ ਸੰਤ ਤੇਰੇ ਤੇਰੇ ਸੇਵਕ ਕਹੋ ਭਾਉ ਕਿਛ ਨਾਹੀਂ ਜਮ ਨਹੀਂ ਆਵੇ ਨੇੜੇ। ਐਸੇ ਗੁਰਮੁਖ ਜੀਵ ਜਿਹੜੇ ਨਾਮ ਨਾਲ ਪ੍ਰੀਤ ਕਰਦੇ ਹਨ, ਆਪਣੇ ਹਿਰਦੇ ਨੂੰ ਗੁਰੂ ਦੇ ਪਿਆਰ ਦੇ ਸੱਚੇ ਰੰਗ ਵਿੱਚ ਰੰਗਦੇ ਹਨ। ਆਓ ਸਤਿਗੁਰੂ ਕੇ ਪਿਆਰਿਓ, ਇਹ ਜਿਹੜੀ ਹੋਲੀ ਹੋਲਾ ਹੈ, ਇਸ ਗੱਲ ਦਾ ਪ੍ਰਤੀਕ ਹੈ ਜੋ ਮਹਾਰਾਜ ਨੇ ਸਾਨੂੰ ਪਰੰਪਰਾ ਦਿੱਤੀ ਹੈ, ਜੋ ਸਾਨੂੰ ਸੇਧ ਦਿੱਤੀ ਹੈ। ਅਸੀਂ ਆਪਣੇ ਹਿਰਦੇ ਨੂੰ ਸਤਸੰਗਤ ਵਿੱਚ ਬੈਠ ਕੇ ਗੁਰੂ ਦੇ ਸ਼ਬਦ ਦੀ ਬਰਕਤ ਨਾਲ ਨਾਮ ਦੇ ਰੰਗ ਵਿੱਚ ਰੰਗਣਾ, ਔਰ ਬਾਹਰੀ ਤੌਰ ਦੇ ਉੱਤੇ ਗੁਰੂ ਕੀ ਰਹਿਤ ਵਿੱਚ ਰਹਿੰਦਿਆਂ ਹੋਇਆਂ ਸ਼ਸਤਰਧਾਰੀ ਹੋ ਕਰਕੇ ਸੰਸਾਰੀ ਬਲ ਅਰਜਿਤ ਕਰਕੇ ਸਰਬੱਤ ਦੇ ਭਲੇ ਵਾਸਤੇ, ਕੌਮ ਦੀ ਚੜ੍ਹਦੀ ਕਲਾ ਵਾਸਤੇ ਔਰ ਕੌਮ ਦੀ ਸ਼ਾਨ ਵਾਸਤੇ। ਇਹ ਹੋਲਾ ਮਹੱਲਾ ਗੁਰਸਿੱਖੀ ਸ਼ਾਨ ਦਾ ਪ੍ਰਤੀਕ ਹੈ, ਇਹ ਗੁਰਸਿੱਖੀ ਚੜ੍ਹਦੀ ਕਲਾ ਦਾ ਪ੍ਰਤੀਕ ਹੈ। ਇਹ ਸਤਿਗੁਰੂ ਮਹਾਰਾਜ ਨੇ ਸਾਨੂੰ ਦਾਤਾਂ ਨਾਲ ਨਿਵਾਜਿਆ ਹੈ। ਇਤਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਜੀ, ਵਿਚਾਰਾਂ ਕਰਦਿਆਂ ਹੋਈਆਂ ਪੁੱਲਾਂ ਦੀ ਖਿਮਾ। ਧੰਨਵਾਦ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਆਪ ਸਮੂਹ ਸੰਗਤ ਦਾ, ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਹੈੱਡ ਗ੍ਰੰਥੀ, ਸ੍ਰੀ ਹਰਿਮੰਦਰ ਸਾਹਿਬ ਜੀ ਦਾ, ਭਾਈ ਸਾਹਿਬ ਜੀ ਦਾ ਵੀ ਬਹੁਤ ਬਹੁਤ ਧੰਨਵਾਦ। ਆਓ ਸ਼ਬਦ ਦੀਆਂ ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ।
ਨਾਮ ਧਿਆਏ ਤਾਂ ਸਤਿਗੁਰ ਪਾਏ, ਜੋ ਇੱਛਾ ਸੋ ਫਲ ਪਾਏ, ਨਾਨਕ ਤਿਸ ਦਾ ਸਭ ਕਿਛ ਹੋਵੇ, ਜੇ ਵਿੱਚੋਂ ਆਪ ਗਵਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।